ਟੈਲੀਫੋਨ ਲਾਈਨ ਤੇ ਅੱਜ ਸਾਡੇ ਨਾਲ ਸਾਂਝ ਪਾਈ ਹੈ ਡਾਕਟਰ ਗਗਨਦੀਪ ਕੌਰ ਜੀ ਨੇ, ਜੋ ਕਿ ਮੋਨੈਸ਼ ਹੈਲਥ ਵਿੱਚ ਗਾਇਨੋਕੋਲੋਜਿਸਟ ਹਨ ਤੇ ਓਬਸਟੀਟ੍ਰੀਸ਼ਨ ਹਨ। ਇਹਨਾਂ ਨਾਲ ਅੱਜ ਅਸੀਂ ਪ੍ਰੈਗਨੈਂਸੀ ਬਾਰੇ ਗੱਲ ਕਰਨ ਜਾ ਰਹੇ ਹਾਂ। ਬਹੁਤ ਹੀ ਨਿੱਘਾ ਸਵਾਗਤ ਹੈ ਗਗਨਦੀਪ ਜੀ, ਆਇਆਂ
ਨੂੰ ਧੰਨਵਾਦ ਜੀ ਤੁਹਾਡਾ, ਥੈਂਕ ਯੂ।
ਗਗਨ, ਸਭ ਤੋਂ ਪਹਿਲਾਂ ਤਾਂ ਛੋਟੀ ਜੀ ਆਪਣੀ ਹੀ ਇੰਟਰੋਡਕਸ਼ਨ ਦਿਓ, ਤੁਹਾਡਾ ਪਿਛੋਕੜ ਕਿੱਥੋਂ ਦਾ ਹੈ?
ਮੈਂ ਪਿੱਛੇ ਤੋਂ ਇੰਡੀਆ ਤੋਂ ਹਾਂ, ਪੰਜਾਬੀ ਹਾਂ ਬੇਸਿਕਲੀ, ਪਰ 9 ਸਾਲ ਪਹਿਲੇ ਅਸੀਂ ਇੱਥੇ ਆ ਗਏ ਸੀ, ਹੁਣ ਤੱਕ ਇੱਥੇ ਹੀ ਹਾਂ। ਸੋ ਮੈਂ ਇੱਥੋਂ ਆਪਣੇ ਹਸਬੈਂਡ ਨਾਲ ਮੂਵ ਕੀਤੀ ਹੈ, ਪਿਛਲੇ 9 ਸਾਲ ਤੋਂ ਇੱਥੇ ਮੈਲਬਰਨ ਵਿੱਚ ਬੇਸਡ ਹਾਂ। ਜਦ ਤੋਂ ਮੈਂ ਇੱਥੇ ਆਈ ਹਾਂ ਮੈਂ ਡਿਫਰੈਂਟ ਹੋਸਪਿਟਲ ਵਿੱਚ ਕੰਮ ਕੀਤਾ, ਪਰ ਇਸ ਟਾਈਮ ਤੇ ਮੈਂ ਮੈਲਬਰਨ ਦੇ ਸਾਊਥ ਈਸਟਰਨ ਸਬਰਬਸ ਵਿੱਚ ਇੱਕ ਹੈਲਥ ਨੈਟਵਰਕ ਹੈ ਮੋਨਾਸ਼ ਹੈਲਥ, ਉੱਥੇ ਕੰਮ ਕਰ ਰਹੀ ਹਾਂ।
ਅੱਜ ਤੁਹਾਡੇ ਨਾਲ ਪ੍ਰੈਗਨੈਂਸੀ ਬਾਰੇ ਗੱਲ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹੀ ਹੋਏਗਾ ਕਿ ਹਾਲਾਂਕਿ ਜਦੋਂ ਔਰਤਾਂ ਪ੍ਰੈਗਨੈਂਸੀ ਪਲਾਨ ਕਰਦੀਆਂ ਨੇ ਤਾਂ ਇੱਕ ਨਿੱਜੀ ਡਿਸੀਜਨ ਹੈ ਨਾ, ਫੈਸਲਾ ਹੈ ਕਿ ਉਹਨਾਂ ਨੇ ਕਦੋਂ ਫੈਮਿਲੀ ਪਲਾਨ ਕਰਨੀ ਹੈ, ਪਰ ਇੱਕ ਮੈਡੀਕਲ ਐਸਪੈਕਟ ਤੋਂ ਕੀ ਡਾਕਟਰ ਕੁਛ ਰੈਕਮੈਂਡ ਕਰਦੇ ਹਨ ਕਿ ਕਿਹੜਾ ਏਜ ਗਰੁੱਪ ਸਭ ਤੋਂ ਵਧੀਆ ਹੈ ਫੈਮਿਲੀ ਪਲਾਨ ਕਰਨ ਲਈ?
ਜਿਵੇਂ ਤੁਸੀਂ ਕਿਹਾ ਕਿ ਇਹ ਹਰੇਕ ਦੇ ਸੋਸ਼ਲ ਸਿਚੁਏਸ਼ਨ ਤੇ ਡਿਪੈਂਡ ਕਰਦਾ ਕਿ ਕਿਸ ਟਾਈਮ ਤੇ ਤੁਸੀਂ ਪ੍ਰੈਗਨੈਂਸੀ ਪਲਾਨ ਕਰੋ, ਕਿਉਂਕਿ ਪ੍ਰੈਗਨੈਂਸੀ ਤੋਂ ਇਲਾਵਾ ਬਾਕੀ ਤੁਹਾਡੀ ਪੜ੍ਹਾਈ ਐਂਡ ਤੁਹਾਡਾ ਕਰੀਅਰ ਵੀ ਆ ਜਾਂਦਾ ਵਿੱਚ। ਪਰ ਜੇ ਪਿਓਰਲੀ ਅਸੀਂ ਮੈਡੀਕਲ ਬੇਸਿਸ ਤੇ ਦੇਖੀਏ ਤਾਂ ਫਰਟੀਲਿਟੀ ਜਾਂ ਬੱਚਾ ਹੋਣ ਦਾ ਜਿਹੜਾ ਚਾਂਸ ਹੈ ਉਹ 30 ਸਾਲ ਦੀ ਉਮਰ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਂਦਾ ਹੈ, ਐਂਡ ਜਿਹੜਾ ਇੱਕ ਘਟਣਾ ਸ਼ੁਰੂ ਹੁੰਦਾ ਉਹ 35 ਸਾਲ ਤੋਂ ਉਮਰ ਤੋਂ ਬਾਅਦ ਕਾਫੀ ਸਪੀਡ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਸੋ ਜੇ ਤੁਸੀਂ ਪਲਾਨ ਕਰ ਸਕਦੇ ਹੋ ਤਾਂ 30 ਸਾਲ ਤੋਂ ਪਹਿਲੇ ਆਪਣੀ ਪ੍ਰੈਗਨੈਂਸੀ ਪਲਾਨ ਕਰੋ, ਐਂਡ ਹੋ ਸਕੇ ਤਾਂ 35 ਸਾਲ ਤੋਂ ਜ਼ਿਆਦਾ ਡਿਲੇ ਨਾ ਕਰੋ। ਐਂਡ ਉਹ ਇਸ ਕਰਕੇ ਹੁੰਦੇ ਕਿ ਜਿਹੜੀ ਓਵਰੀ ਆ, ਪੰਜਾਬੀ ਜਿਹਨੂੰ ਅੰਡਰਦਾਨੀ ਕਹਿੰਦੇ, ਉਹਦੇ ਚੋਂ ਜਿਹੜੇ ਐਗਸ ਬਣਦੇ ਨੇ ਉਹ ਘੱਟ ਜਾਂਦੇ ਨੇ ਉਮਰ ਦੇ ਨਾਲ, ਤੇ ਸਿਰਫ ਐਗਸ ਦੀ ਮਾਤਰਾ ਹੀ ਨਹੀਂ ਘੱਟਦੀ, ਉਹਨਾਂ ਦੀ ਕੁਆਲਿਟੀ ਵਿੱਚ ਵੀ ਫਰਕ ਪੈ ਜਾਂਦਾ, ਜਿਸ ਕਰਕੇ ਜਿਹੜੀ ਪ੍ਰੈਗਨੈਂਸੀ ਹੁੰਦੀਆਂ ਉਹਦੇ ਵਿੱਚ ਕਾਫੀ ਪ੍ਰੈਗਨੈਂਸੀ ਮਿਸਕੈਰੀ ਕਰ ਜਾਂਦੀਆਂ, ਤੇ ਸਕਸੈਸਫੁਲ ਪ੍ਰੈਗਨੈਂਸੀ ਦਾ ਜਿਹੜਾ ਚਾਂਸ ਹੈ ਉਹ ਉਮਰ ਦੇ ਵਧਣ ਨਾਲ ਘੱਟ ਜਾਂਦਾ। ਉਸ ਤੋਂ ਇਲਾਵਾ ਕੁਛ ਮੈਡੀਕਲ ਪ੍ਰੋਬਲਮਸ ਹੈ ਜਿਹੜੀਆਂ ਦੇਖੀਆਂ ਜਾਂਦੀਆਂ ਕਿ ਉਮਰ ਦੇ ਨਾਲ ਹੋ ਜਾਂਦੀਆਂ, ਜਿਵੇਂ ਕਿ ਡਾਇਬਟੀਜ਼ ਜਾਂ ਬਲੱਡ ਪ੍ਰੈਸ਼ਰ। ਪ੍ਰੈਗਨੈਂਸੀ ਕਰਕੇ ਨਹੀਂ, ਵੈਸੇ ਹੀ ਉਹਨਾਂ ਦਾ ਜਿਹੜਾ ਚਾਂਸ ਹੈ ਉਹ ਉਮਰ ਦੇ ਨਾਲ, ਵੱਧਦੀ ਉਮਰ ਦੇ ਨਾਲ ਜ਼ਿਆਦਾ ਹੋ ਜਾਂਦਾ। ਸੋ ਜੇ ਤੁਹਾਡੀ ਪ੍ਰੈਗਨੈਂਸੀ ਵਿੱਚ ਪਹਿਲੇ ਤੋਂ ਜੇ ਤੁਹਾਨੂੰ ਮੈਡੀਕਲ ਪ੍ਰੋਬਲਮਸ ਹੈ ਤਾਂ ਪ੍ਰੈਗਨੈਂਸੀ ਵਿੱਚ ਉਹਦੇ ਕੰਪਲੀਕੇਸ਼ਨ ਹੋਣ ਦੇ ਚਾਂਸਿਸ ਜ਼ਿਆਦਾ ਹੈ। ਸੋ ਜੇ ਤੁਸੀਂ ਜਲਦੀ ਪਲਾਨ ਕਰ ਲਓ ਤੇ ਉਹ ਰਿਸਕ ਵੀ ਘੱਟ ਜਾਂਦਾ।
ਇਹ ਦੱਸੋ ਕਿ ਜਦੋਂ ਪ੍ਰੈਗਨੈਂਸੀ ਪਲਾਨ ਕਰ ਰਹੇ ਹਾਂ ਜਾਂ ਸੋਚ ਰਿਹਾ ਕੋਈ ਵੀ ਕਪਲ ਕਿ ਹੁਣ ਅਸੀਂ ਫੈਮਿਲੀ ਪਲਾਨ ਕਰਨੀ ਹੈ, ਤਾਂ ਕੋਈ ਇਹੋ ਜਿਹੇ ਟੈਸਟਸ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਚੈੱਕਅਪ ਹੈ ਜੋ ਕਰਵਾਉਣਾ ਜ਼ਰੂਰੀ ਹੈ ਜਾਂ ਜਿਸਦਾ ਫਾਇਦਾ ਹੋ ਸਕਦਾ ਹੈ ਕਿ ਪ੍ਰੈਗਨੈਂਸੀ ਸ਼ੁਰੂ ਕਰਨ ਤੋਂ ਪਹਿਲਾਂ ਪਤਾ ਲੱਗ ਸਕੇ ਕਿ ਸੇਫ ਰਹੇਗਾ ਕਿ ਨਹੀਂ?
ਬਿਲਕੁਲ ਫਾਇਦਾ ਹੈ ਜੀ, ਮੈਂ ਇਹ ਕਹੂੰਗੀ ਕਿ ਜਦੋਂ ਤੁਸੀਂ ਪ੍ਰੈਗਨੈਂਸੀ ਪਲਾਨ ਕਰੋ, ਪ੍ਰੈਗਨੈਂਸੀ ਤੋਂ ਪਹਿਲੇ ਤੁਸੀਂ ਜਾ ਕੇ ਆਪਣੇ ਜਨਰਲ ਪ੍ਰੈਕਟੀਸ਼ਨਰ ਨੂੰ ਮਿਲੋ, ਕਿਉਂਕਿ ਜੇ ਤੁਹਾਡੀ ਹੈਲਥ ਪਹਿਲੇ ਤੋਂ ਆਪਟੀਮਲ ਹੈ ਤੇ ਤੁਹਾਡੀ ਜਿਹੜੀ ਪ੍ਰੈਗਨੈਂਸੀ ਹੈ ਉਹ ਜ਼ਿਆਦਾ ਸਕਸੈਸਫੁਲ ਤੇ ਘੱਟ ਕੰਪਲੀਕੇਸ਼ਨ ਨਾਲ ਤੁਸੀਂ ਆਪਣੀ ਪ੍ਰੈਗਨੈਂਸੀ ਪੂਰੀ ਕਰ ਸਕਦੇ ਹੋ। ਸੋ ਜਿਵੇਂ ਕਿ ਕੁਛ ਲੋਕਾਂ ਨੂੰ ਪਹਿਲੇ ਕੋਈ ਪ੍ਰੀ ਐਗਜ਼ਿਸਟਿੰਗ ਮੈਡੀਕਲ ਪ੍ਰੋਬਲਮਸ ਹੁੰਦੀਆਂ, ਅਗੇਨ ਜੇ ਅਸੀਂ ਐਗਜ਼ਾਮਪਲ ਦਈਏ ਡਾਇਬਟੀਜ਼ ਜਾਂ ਬਲੱਡ ਪ੍ਰੈਸ਼ਰ ਜਾਂ ਜਿਵੇਂ ਕਈਆਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੁੰਦੀ ਹੈ, ਤਾਂ ਜ਼ਰੂਰੀ ਹੈ ਕਿ ਉਹ ਸਾਰਾ ਕੁਛ ਅੱਛੀ ਤਾਂ ਕੰਟਰੋਲਡ ਹੋਵੇ ਜਦੋਂ ਤੁਸੀਂ ਪ੍ਰੈਗਨੈਂਸੀ ਵਿੱਚ ਸਟੈਪ ਇਨ ਕਰੋ, ਬਜਾਏ ਕਿ ਅਸੀਂ ਉਹਨੂੰ ਉਸ ਟਾਈਮ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀਏ ਜਦੋਂ ਤੁਸੀਂ ਆਲਰੇਡੀ ਪ੍ਰੈਗਨੈਂਟ ਹੋ, ਕਿਉਂਕਿ ਇਹਨਾਂ ਚੀਜ਼ਾਂ ਦਾ ਕਾਫੀ ਅਸਰ ਪ੍ਰੈਗਨੈਂਸੀ ਦੇ ਸ਼ੁਰੂ ਦੇ ਦਿਨਾਂ ਵਿੱਚ ਵੀ ਪੈਂਦਾ, ਤੇ ਜੇ ਆਲਰੇਡੀ ਤੁਹਾਡੀ ਸਿਚੁਏਸ਼ਨ ਕੰਟਰੋਲ ਨਹੀਂ ਹੈ ਤਾਂ ਫਿਰ ਉਹ ਤੁਹਾਡੀ ਪ੍ਰੈਗਨੈਂਸੀ ਵਿੱਚ ਕੰਪਲੀਕੇਸ਼ਨ ਕਰਨ ਦੇ ਹੋਣ ਦੇ ਰਿਸਕ ਰਹਿੰਦਾ ਹੈ। ਉਸ ਤੋਂ ਇਲਾਵਾ ਕੁਛ ਮੈਡੀਕੇਸ਼ਨ ਕਈ ਲੋਕ ਲੈਂਦੇ ਨੇ, ਕਈ ਮੈਡੀਕੇਸ਼ਨ ਪ੍ਰੈਗਨੈਂਸੀ ਵਿੱਚ ਸੇਫ ਨਹੀਂ ਹੁੰਦੀਆਂ। ਸੋ ਇਟਸ ਇੰਪੋਰਟੈਂਟ ਕਿ ਜਦੋਂ ਤੁਸੀਂ ਪਲਾਨ ਕਰੋ ਤਾਂ ਤੁਸੀਂ ਆਪਣੇ ਡਾਕਟਰ ਨੂੰ ਦਿਖਾਓ ਕਿ ਤੁਸੀਂ ਲੈ ਰਹੇ ਹੋ, ਔਰ ਕਾਫੀ ਮੈਡੀਕੇਸ਼ਨ ਦੇ ਸੇਫਰ ਆਪਸ਼ਨ ਹੁੰਦੇ ਨੇ, ਪਰ ਅਗੇਨ ਜੇ ਤੁਸੀਂ ਆਲਰੇਡੀ ਉਹ ਮੈਡੀਕੇਸ਼ਨ ਲੈ ਰਹੇ ਹੋ ਤੇ ਉਹ ਅਨਸੇਫ ਹੈ ਪ੍ਰੈਗਨੈਂਸੀ ਦੇ ਵਿੱਚ, ਜਦ ਤੱਕ ਤੁਹਾਨੂੰ ਪਤਾ ਚੱਲੇਗਾ ਕਿ ਤੁਸੀਂ ਪ੍ਰੈਗਨੈਂਟ ਹੋ ਤਾਂ ਉਹਨਾਂ ਦਾ ਬੁਰਾ ਅਸਰ ਕਈ ਵਾਰ ਬੱਚੇ ਤੇ ਪੈ ਸਕਦਾ। ਦਵਾਈਆਂ ਤੋਂ ਇਲਾਵਾ ਜਿਹੜੀ ਜਿਹੜੀ ਕਾਫੀ ਪ੍ਰੋਬਲਮ ਅੱਜ ਕੱਲ੍ਹ ਦੇਖੀ ਜਾਂਦੀ ਹੈ ਉਹ ਹੈ ਓਵਰ ਵੇਟ। ਸੋ ਅਗੇਨ ਪ੍ਰੈਗਨੈਂਸੀ ਵਿੱਚ ਵੇਟ ਲੂਜ਼ ਕਰਨਾ ਬਹੁਤ ਹੀ ਮੁਸ਼ਕਿਲ ਹੈ, ਐਂਡ ਇਟਸ ਨੋਟ ਈਵਨ ਰਿਕਮੈਂਡਡ ਕਿ ਤੁਸੀਂ ਪ੍ਰੈਗਨੈਂਸੀ ਵਿੱਚ ਵੇਟ ਲੂਜ਼ ਕਰੋ, ਬਟ ਜੇ ਤੁਸੀਂ ਆਪਣਾ ਸੋਰਟ ਆਫ ਹੈਲਦੀ ਵੇਟ ਕੈਟੇਗਰੀ ਵਿੱਚ ਆਪਣੀ ਪ੍ਰੈਗਨੈਂਸੀ ਵਿੱਚ ਸਟੈਪ ਇਨ ਕਰੋਗੇ ਤਾਂ ਉਹ ਕਾਫੀ ਸੋਰਟ ਆਫ ਯੂਜ਼ਫੁਲ ਹੈ। ਇੱਕ ਸਪਲੀਮੈਂਟ ਹੁੰਦਾ ਫੋਲਿਕ ਐਸਿਡ, ਰਿਕਮੈਂਡ ਕੀਤਾ ਜਾਂਦਾ ਕਿ ਤੁਸੀਂ ਪ੍ਰੀ ਪ੍ਰੈਗਨੈਂਸੀ ਲਓ, ਜਦੋਂ ਤੁਸੀਂ ਆਪਣੀ ਪ੍ਰੈਗਨੈਂਸੀ ਪਲਾਨ ਕਰੋ ਉਦੋਂ ਤੋਂ ਸ਼ੁਰੂ ਕਰੋ, ਕਿਉਂਕਿ ਅਗੇਨ ਉਹਦੇ ਜਿਹੜਾ ਰੋਲ ਹੈ ਉਹ ਬਹੁਤ ਜ਼ਿਆਦਾ ਅਰਲੀ ਪ੍ਰੈਗਨੈਂਸੀ ਵਿੱਚ ਹੁੰਦਾ ਹੈ, ਤਾਂ ਜਦ ਤੱਕ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਪ੍ਰੈਗਨੈਂਟ ਹੋ ਤਾਂ ਤੁਸੀਂ ਉਹ ਸਪਲੀਮੈਂਟਸ ਲੈਣਾ ਸ਼ੁਰੂ ਕਰ ਦਿਓ, ਉਦੋਂ ਉਹਨਾਂ ਇੰਨਾ ਸੋਰਟ ਆਫ ਯੂਜ਼ਫੁਲ ਨਹੀਂ ਹੁੰਦਾ। ਸੋ ਪ੍ਰੈਗਨੈਂਸੀ ਤੋਂ ਪਹਿਲੇ ਲੈਣਾ ਸ਼ੁਰੂ ਕਰੋ, ਐਂਡ ਪ੍ਰੈਗਨੈਂਸੀ ਦੇ ਫਸਟ 3 ਮੰਥਸ ਵਿੱਚ ਉਹਨੂੰ ਜ਼ਰੂਰ ਕੰਟੀਨਿਊ ਕਰੋ। ਜਦੋਂ ਤੁਸੀਂ ਬਲੱਡ ਟੈਸਟ ਦੀ ਗੱਲ ਕੀਤੀ ਹੈ ਤਾਂ ਬਲੱਡ ਟੈਸਟ ਅਗੇਨ ਹਰੇਕ ਇੰਡੀਵਿਜੁਅਲ ਦੀ ਡਿਫਰੈਂਟ ਹੁੰਦੇ ਨੇ, ਡਿਪੈਂਡਿੰਗ ਔਨ ਤੁਹਾਡੇ ਕੀ ਰਿਸਪੈਕਟਸ ਨੇ, ਤੁਹਾਡੀ ਫੈਮਿਲੀ ਹਿਸਟਰੀ ਵਿੱਚ ਜੇ ਕੋਈ ਮੈਡੀਕਲ ਪ੍ਰੋਬਲਮ ਹੈ ਕਿ ਨਹੀਂ ਹੈ, ਬਟ ਕੁਝ ਜਨਰਲ ਬਲੱਡ ਟੈਸਟ ਹੈ ਜਿਹੜੇ ਕੀਤੇ ਜਾ ਸਕਦੇ ਨੇ ਪ੍ਰੈਗਨੈਂਸੀ ਤੋਂ ਪਹਿਲਾਂ ਦੇਖਣ ਵਾਸਤੇ ਜਿਹੜੀਆਂ ਕਾਮਨ ਕੰਡੀਸ਼ਨਸ ਹੁੰਦੀਆਂ, ਜਿਵੇਂ ਕਿ ਅਨੀਮੀਆ, ਇੱਕ ਕਾਮਨ ਚੀਜ਼ ਸਿੰਪਲ ਪ੍ਰੋਬਲਮ ਹੈ, ਪਹਿਲੇ ਤੋਂ ਟ੍ਰੀਟ ਕੀਤੀ ਜਾ ਸਕਦੀ ਹੈ ਜੇ ਪਹਿਲੇ ਤੋਂ ਬਲੱਡ ਟੈਸਟ ਕਰਾਇਆ ਜਾਵੇ। ਆਸਟ੍ਰੇਲੀਆ ਵਿੱਚ ਵਾਈਟਾਮਿਨ ਡੀ ਦੀ ਕਮੀ ਕਾਫੀ ਕਾਮਨਲੀ ਰੱਖੀ ਜਾਂਦੀ ਹੈ, ਸੋ ਉਹਦਾ ਵੀ ਬਲੱਡ ਟੈਸਟ ਅਵੇਲੇਬਲ ਹੈ, ਤੁਸੀਂ ਆਪਣੇ ਜੀਪੀ ਕੋਲ ਜਾਓ, ਟੈਸਟ ਕਰਾਓ, ਜੇ ਤੁਹਾਨੂੰ ਲੋੜ ਹੈ ਤਾਂ ਤੁਸੀਂ ਉਹਦੀ ਟੈਬਲੇਟ 'ਤੇ ਜਾ ਸਕਦੇ ਹੋ। ਕੁਛ ਵੈਕਸੀਨੇਸ਼ਨ ਹੈ ਜਿਹੜੀਆਂ ਪ੍ਰੈਗਨੈਂਸੀ ਵਿੱਚ ਸੇਫ ਨਹੀਂ ਹੁੰਦੀਆਂ, ਅਤੇ ਤੁਸੀਂ ਜੇ ਪ੍ਰੈਗਨੈਂਸੀ ਤੋਂ ਪਹਿਲੇ ਜਾ ਕੇ ਬਲੱਡ ਟੈਸਟ ਕਰਾਓ ਤਾਂ ਦੱਸ ਸਕਦੇ ਕਿ ਤੁਹਾਨੂੰ ਉਸ ਵੈਕਸੀਨ 'ਤੇ ਲੋੜ ਹੈ ਕਿ ਨਹੀਂ, ਜਿਵੇਂ ਰੁਬੈਲਾ ਦੀ ਵੈਕਸੀਨੇਸ਼ਨ ਹੈ ਉਹ ਪ੍ਰੈਗਨੈਂਸੀ ਵਿੱਚ ਨਹੀਂ ਦਿੱਤੀਆਂ ਜਾ ਸਕਦੀਆਂ, ਤਾਂ ਜੇ ਤੁਸੀਂ ਪਹਿਲੇ ਤੋਂ ਬਲੱਡ ਟੈਸਟ ਕਰਾਓ ਤਾਂ ਪਤਾ ਲੱਗ ਸਕਦਾ ਕਿ ਤੁਹਾਨੂੰ ਵੈਕਸੀਨ ਦੀ ਲੋੜ ਹੈ ਕਿ ਨਹੀਂ ਹੈ, ਅਤੇ ਫਿਰ ਤੁਸੀਂ ਉਹ ਪ੍ਰੈਗਨੈਂਸੀ ਤੋਂ ਪਹਿਲੇ ਇਹ ਵੈਕਸੀਨ ਲੈ ਸਕਦੇ ਹੋ ਤਾਂ ਕਿ ਤੁਹਾਨੂੰ ਪ੍ਰੈਗਨੈਂਸੀ ਵਿੱਚ ਉਹ ਇਨਫੈਕਸ਼ਨ ਹੋਣ ਦਾ ਰਿਸਕ ਨਾ ਰਹੇ, ਕਿਉਂਕਿ ਉਹ ਇਨਫੈਕਸ਼ਨ ਦੇ ਬੱਚੇ 'ਤੇ ਕਾਫੀ ਬੁਰਾ ਅਸਰ ਪੈ ਸਕਦਾ ਹੈ।
ਤੁਸੀਂ ਕਾਫੀ ਇੰਡੀਅਨ ਪੇਸ਼ੈਂਟਸ ਵੇਖਦੇ ਹੋਵੋਗੇ, ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਕੰਪਲੀਕੇਸ਼ਨਸ ਦੀ ਹੈ? ਕਿ ਵੈਕਸੀਨੇਸ਼ਨ ਦੀ ਤੁਸੀਂ ਗੱਲ ਕੀਤੀ ਉਹ ਵੀ ਸਹੀ ਹੈ ਕਿ ਕਈ ਲੋਕ ਭਾਰਤ ਤੋਂ ਇੱਥੇ ਨਵੇਂ ਆਏ ਨੇ ਅਤੇ ਹੋ ਸਕਦਾ ਉਹਨਾਂ ਦੀ ਵੈਕਸੀਨੇਸ਼ਨ ਪੂਰੀ ਨਾ ਹੋਵੇ ਤਾਂ ਉਹਨਾਂ ਨੂੰ ਚੈੱਕ ਕਰਵਾਉਣੀ ਚਾਹੀਦੀ ਹੈ, ਅਤੇ ਤੁਸੀਂ ਆਇਰਨ ਦੀ ਗੱਲ ਕੀਤੀ। ਇਸ ਤੋਂ ਇਲਾਵਾ ਕੋਈ ਇਹੋ ਜਿਹੀਆਂ ਗੱਲਾਂ ਹਨ ਜੋ ਭਾਰਤੀ ਪਿਛੋਕੜੀਆਂ ਪੰਜਾਬੀ ਲੋਕਾਂ ਦੇ ਵਿੱਚ ਜ਼ਿਆਦਾ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ?
ਬਿਲਕੁਲ ਜੀ, ਸੋ ਆਇਰਨ ਦੀ ਆਪਾਂ ਗੱਲ ਕੀਤੀ ਹੈ ਕਿ ਉਹ ਕਾਮਨ ਹੈ ਅਤੇ ਸਿੰਪਲ ਪ੍ਰੋਬਲਮ ਹੈ, ਅਸੀਂ ਉਹਨੂੰ ਈਜ਼ੀਲੀ ਠੀਕ ਕਰ ਸਕਦੇ ਹਾਂ। ਉਸ ਤੋਂ ਇਲਾਵਾ ਇੱਕ ਵਾਈਟਾਮਿਨ ਹੁੰਦਾ B12, ਜਿਹੜਾ ਅਗੇਨ ਪ੍ਰੈਗਨੈਂਸੀ ਵਿੱਚ ਕਾਫੀ ਇੰਪੋਰਟੈਂਟ ਹੈ ਅਤੇ ਬੱਚੇ ਦੀ ਡਿਵੈਲਪਮੈਂਟ ਵਾਸਤੇ ਇੰਪੋਰਟੈਂਟ ਹੈ, ਤੇ ਉਹ ਵੈਜੀਟੇਰੀਅਨ ਪਾਪੂਲੇਸ਼ਨ ਵਿੱਚ ਬਹੁਤ ਕਮੀ ਦੇਖੀ ਜਾਂਦੀ ਹੈ B12 ਦੀ, ਕਿਉਂਕਿ ਜਿਹੜਾ B12 ਦਾ ਮੇਨ ਸੋਰਸ ਹੈ ਐਨੀਮਲ ਸੋਰਸਿਸ ਤੋਂ ਹੁੰਦਾ ਹੈ, ਤਾਂ ਜੇ ਤੁਸੀਂ ਆਪਣੇ ਡਾਕਟਰ ਕੋਲ ਪਹਿਲੇ ਤੋਂ ਜਾਓ, ਤੁਹਾਡਾ B12 ਚੈੱਕ ਕਰਾਓ ਅਤੇ ਜੇ ਤੁਹਾਨੂੰ ਲੋੜ ਹੈ ਤਾਂ ਉਹਦੀ ਟੈਬਲੇਟ ਦੀ ਫੋਰਮ ਵਿੱਚ ਜਾਂ ਇੰਜੈਕਸ਼ਨ ਦੀ ਫੋਰਮ ਵਿੱਚ ਸਪਲੀਮੈਂਟੇਸ਼ਨ ਅਵੇਲੇਬਲ ਹੈ ਜਿਹੜਾ ਤੁਹਾਨੂੰ ਦਿੱਤਾ ਜਾ ਸਕਦਾ ਹੈ। ਸੋ ਕਿਉਂਕਿ ਕਾਫੀ ਸਾਡੇ ਇੰਡੀਅਨ ਪਾਪੂਲੇਸ਼ਨ ਵੈਜੀਟੇਰੀਅਨ ਹੈ, ਸੋ ਉਹ ਕਾਮਨਲੀ ਦੇਖਿਆ ਜਾਂਦਾ ਹੈ। ਉਸ ਤੋਂ ਇਲਾਵਾ ਜੇ ਅਸੀਂ ਮੈਡੀਕਲ ਪ੍ਰੋਬਲਮਸ ਦੀ ਗੱਲ ਕਰੀਏ, ਡਾਇਬਟੀਜ਼ ਬਹੁਤ ਹੀ ਕਾਮਨ ਹੈ ਇੰਡੀਅਨ ਪਾਪੂਲੇਸ਼ਨ ਵਿੱਚ, ਔਰ ਕਾਫੀ ਵਾਰ ਸਾਨੂੰ ਨਹੀਂ ਪਤਾ ਹੁੰਦਾ, ਸਾਡੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ ਡਾਇਬਟੀਜ਼ ਹੈ, ਅਤੇ ਪਹਿਲੀ ਵਾਰ ਜਦੋਂ ਪਤਾ ਲੱਗਦਾ ਹੈ ਉਦੋਂ ਆਲਰੇਡੀ ਕੁਛ ਹਫ਼ਤੇ ਪ੍ਰੈਗਨੈਂਸੀ ਦੇ ਨਿਕਲ ਚੁੱਕੇ ਹੁੰਦੇ ਨੇ। ਸੋ ਜਦੋਂ ਤੁਸੀਂ ਆਪਣੇ GP ਨੂੰ ਮਿਲੋ ਪ੍ਰੈਗਨੈਂਸੀ ਪਲਾਨ ਕਰਨ ਦੇ ਟਾਈਮ, ਤਾਂ ਤੁਹਾਡੇ ਇੰਡੀਵਿਜੁਅਲ ਰਿਸਕ ਫੈਕਟਰਸ ਦੇ ਹਿਸਾਬ ਨਾਲ ਤੁਹਾਨੂੰ ਟੈਸਟ ਐਡਵਾਈਸ ਕਰ ਸਕਦੇ, ਦੇਖਣ ਵਾਸਤੇ ਕਿ ਤੁਹਾਨੂੰ ਡਾਇਬਟੀਜ਼ ਹੈ ਕਿ ਨਹੀਂ ਹੈ। ਐਂਡ ਅਗੇਨ ਬਹੁਤ ਜ਼ਰੂਰੀ ਹੈ ਕਿ ਜੇ ਤੁਹਾਡੇ ਕੋਲ ਤੁਹਾਨੂੰ ਡਾਇਬਟੀਜ਼ ਹੈ, ਤੁਹਾਡਾ ਸ਼ੂਗਰ ਪ੍ਰੈਗਨੈਂਸੀ ਤੋਂ ਪਹਿਲੇ ਕੰਟਰੋਲ ਹੋਵੇ, ਬਜਾਏ ਕਿ ਅਸੀਂ ਉਹਨੂੰ ਪ੍ਰੈਗਨੈਂਸੀ ਦੇ ਟਾਈਮ 'ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀਏ। ਇੱਕ ਮੈਡੀਕਲ ਕੰਡੀਸ਼ਨ ਹੈ ਜਿਹਦੇ ਬਾਰੇ ਸਾਨੂੰ ਇੰਨੀ, ਮੈਂ ਦੇਖਦੀ ਹਾਂ ਅਕਸਰ ਸਾਡੇ ਪਾਪੂਲੇਸ਼ਨ ਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੈ, ਜਿਹਨੂੰ ਥੈਲਸੀਮੀਆ ਕਹਿੰਦੇ, ਤਾਂ ਇੱਕ ਬਲੱਡ ਡਿਸਆਰਡਰ ਹੁੰਦਾ ਹੈ ਜਿਹਦੇ ਜਿਹਨਾਂ ਲੋਕਾਂ ਨੂੰ ਇਹ ਹੁੰਦਾ, ਉਹਨਾਂ ਨੂੰ ਫ੍ਰੀਕੁਐਂਟਲੀ ਬਲੱਡ ਟ੍ਰਾਂਸਫਿਊਜ਼ਨ ਦੀ ਲੋੜ ਪੈਂਦੀ ਹੈ ਜ਼ਿੰਦਗੀ ਦੇ ਵਿੱਚ। ਔਰ ਇੰਡੀਅਨਸ ਜਿਹੜੇ ਹੈ ਉਹ ਇੱਕ ਮੋਡਰੇਟ ਰਿਸਕ 'ਚ ਆ ਜਾਂਦੇ, ਇਹ ਜ਼ਿਆਦਾ ਅਫਰੀਕਨ ਜਾਂ ਏਸ਼ੀਅਨ ਕੰਟਰੀਜ਼ 'ਚ ਪਾਇਆ ਜਾਂਦਾ, ਪਰ ਇੰਡੀਅਨ ਵਿੱਚ ਵੀ ਪਾਇਆ ਜਾਂਦਾ। ਅਤੇ ਕੁਛ ਲੋਕ ਇਹਦੇ ਕੈਰੀਅਰਸ ਹੁੰਦੇ ਨੇ, ਇੱਕ ਜੈਨੇਟਿਕ ਕੰਡੀਸ਼ਨ ਹੈ ਜਿਹੜੀ ਸਾਨੂੰ ਸਾਡੇ ਮਾਂ ਬਾਪ ਤੋਂ ਮਿਲਦੀ ਹੈ, ਅਤੇ ਜੇ ਤੁਸੀਂ ਕੈਰੀਅਰ ਹੋ, ਅਨਲੈਸ ਤੁਸੀਂ ਬਲੱਡ ਟੈਸਟ ਕਰਾਓ, ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਤੁਹਾਨੂੰ ਤੁਸੀਂ ਥੈਲਸੀਮੀਆ ਦੇ ਕੈਰੀਅਰ ਹੋ। ਐਂਡ ਇਹ ਚੀਜ਼ ਪ੍ਰੈਗਨੈਂਸੀ ਵਿੱਚ ਕਾਫੀ ਇੰਪੋਰਟੈਂਟ ਹੈ, ਕਿਉਂਕਿ ਤੁਸੀਂ ਉਹ ਚੀਜ਼ ਆਪਣੇ ਬੱਚੇ ਨੂੰ ਪਾਸ ਔਨ ਕਰ ਸਕਦੇ ਹੋ। ਜੇ ਬੱਚਾ ਵੀ ਕੈਰੀਅਰ ਹੈ ਤਾਂ ਉਹਦੇ ਨਾਲ ਇੰਨਾ ਫਰਕ ਨਹੀਂ ਪੈਂਦਾ, ਪਰ ਜੇ ਤੁਹਾਡੇ ਹਸਬੈਂਡ ਜਾਂ ਤੁਹਾਡੇ ਪਾਰਟਨਰ ਵੀ ਥੈਲਸੀਮੀਆ ਦੇ ਕੈਰੀਅਰ ਹੈ, ਤਾਂ ਫਿਰ ਤੁਹਾਡੇ ਬੱਚੇ ਨੂੰ ਮੇਜਰ ਥੈਲਸੀਮੀਆ ਦਾ ਰਿਸਕ ਹੋ ਸਕਦਾ। ਔਰ ਇਹ ਟੈਸਟਿੰਗ ਕਈ ਵਾਰ ਕਾਫੀ ਟਾਈਮ ਲੈਂਦੀ ਹੈ, ਸੋ ਅਗੇਨ ਤੁਸੀਂ ਪ੍ਰੈਗਨੈਂਸੀ ਤੋਂ ਪਹਿਲਾਂ ਹੀ ਜੇ ਆਪਣੇ ਟੈਸਟ ਕਰਾ ਲਓ, ਜੇ ਤੁਸੀਂ ਕੈਰੀਅਰ ਹੋ ਆਪਣੇ ਹਸਬੈਂਡ ਦੀ ਟੈਸਟਿੰਗ ਕਰਾ ਲਓ, ਫਿਰ ਉਸ ਤੋਂ ਤੁਸੀਂ ਤੁਹਾਨੂੰ ਦੱਸਿਆ ਜਾ ਸਕਦਾ ਕਿ ਤੁਹਾਡੇ ਬੱਚੇ ਨੂੰ ਥੈਲਸੀਮੀਆ ਹੋਣ ਦਾ ਰਿਸਕ ਹੈ ਕਿ ਨਹੀਂ ਹੈ। ਇੱਥੇ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹਾਂਗੀ ਕਿ ਮੈਂ ਅਕਸਰ ਦੇਖਦੀ ਹਾਂ ਪ੍ਰੈਕਟਿਸ ਵਿੱਚ ਕਿ ਜਦੋਂ ਸਾਡੇ ਯੰਗ ਕਪਲਸ ਆਉਂਦੇ ਨੇ ਲੇਬਰ ਦੇ ਵਿੱਚ, ਉਹਨਾਂ ਨੂੰ ਲੇਬਰ ਦਾ ਜਿਹੜਾ ਪ੍ਰੋਸੈਸ ਹੈ ਉਹਦੇ ਬਾਰੇ ਬਹੁਤ ਹੀ ਲਿਮਿਟਿਡ ਨੌਲੇਜ ਹੁੰਦੀ ਹੈ। ਐਂਡ ਆਈ ਥਿੰਕ ਕਿਉਂਕਿ ਉਹ ਅਸੀਂ ਡਿਫਰੈਂਟ ਕੰਟਰੀ 'ਚ ਆਏ ਹਾਂ, ਉਨੀ ਜ਼ਿਆਦਾ ਇੱਥੇ ਫੈਮਿਲੀ ਸਪੋਰਟ ਨਹੀਂ ਹੈ, ਯੂਨੋ ਮਦਰਸ ਐਂਡ ਗ੍ਰੈਂਡ ਮਦਰਸ ਔਰ ਵੱਡੀਆਂ ਭੈਣਾਂ ਨਹੀਂ ਦੱਸ ਰਹੀਆਂ ਸਾਨੂੰ ਚੀਜ਼ਾਂ। ਸੋ ਚਾਈਲਡ ਬਰਥ ਐਜੂਕੇਸ਼ਨ ਕਲਾਸਿਸ ਹੁੰਦੀਆਂ ਨੇ ਮੋਸਟਲੀ ਹੋਸਪਿਟਲ ਵਿੱਚ, ਬਹੁਤ ਹੀ ਅੱਛੀਆਂ ਕਲਾਸਿਸ ਹੁੰਦੀਆਂ ਨੇ। ਕੋਸ਼ਿਸ਼ ਕਰੋ ਕਿ ਤੁਸੀਂ ਉਹ ਕਲਾਸਿਸ ਵਿੱਚ ਜਾਓ, ਆਪਣੇ ਲਾਈਫ ਪਾਰਟਨਰ ਨੂੰ ਨਾਲ ਲੈ ਕੇ ਜਾਓ, ਤਾਂ ਕਿ ਜਦੋਂ ਤੁਸੀਂ ਹੋਸਪਿਟਲ ਵਿੱਚ ਆਓ, ਸਪੈਸ਼ਲੀ ਜੇ ਤੁਹਾਡਾ ਪਹਿਲਾ ਬੱਚਾ ਹੈ, ਤਾਂ ਤੁਹਾਨੂੰ ਕੁਛ ਆਈਡੀਆ ਹੋਏ ਕਿ ਲੇਬਰ ਕੀ ਚੀਜ਼ ਹੈ, ਕੀ ਐਕਸਪੈਕਟ ਕਰ ਸਕਦੇ ਹੋ, ਅਤੇ ਜੇ ਚੀਜ਼ ਦਾ ਬਿਲਕੁਲ ਸਮੂਥਲੀ ਨਾ ਚੱਲਣ ਤਾਂ ਤੁਹਾਨੂੰ ਪਤਾ ਹੋਏ ਜਦੋਂ ਤੁਹਾਡੇ ਨਾਲ ਮੈਡੀਕਲ ਟਰਮਸ ਵਿੱਚ ਉੱਥੇ ਡਾਕਟਰਸ ਜਾਂ ਮਿਡਵਾਈਫ ਗੱਲਾਂ ਕਰ ਸਕਦੇ ਹੋ, ਤਾਂ ਤੁਹਾਨੂੰ ਤੁਸੀਂ ਜ਼ਿਆਦਾ ਅੱਛੀ ਤਰ੍ਹਾਂ ਅੰਡਰਸਟੈਂਡ ਕਰ ਸਕੋ ਕਿ ਉਹ ਕੀ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ।
ਇਹ ਤਾਂ ਹੋ ਗਈਆਂ ਮੈਡੀਕਲ ਸਾਈਡ ਦੀਆਂ ਚੀਜ਼ਾਂ ਜੋ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ, ਅਤੇ ਕਈ ਚੀਜ਼ਾਂ ਟੈਸਟ ਜੋ ਕਰਵਾਉਣੇ ਚਾਹੀਦੇ ਨੇ ਅਤੇ ਜਾਣਕਾਰੀ ਜੋ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪ੍ਰੈਗਨੈਂਸੀ ਵੇਲੇ ਜਾਂ ਪ੍ਰੈਗਨੈਂਸੀ ਸ਼ੁਰੂ ਹੋਣ ਤੋਂ ਪਹਿਲਾਂ ਕੀ ਇਹੋ ਜਿਹੀਆਂ ਚੀਜ਼ਾਂ ਨੇ ਜੋ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਜਾਂ ਜਿਨ੍ਹਾਂ ਨੂੰ ਘਟਾਉਣਾ ਚਾਹੀਦਾ ਹੈ ਤਾਂ ਕਿ ਇੱਕ ਹੈਲਦੀ ਪ੍ਰੈਗਨੈਂਸੀ ਅਸੀਂ ਮੇਨਟੇਨ ਕਰ ਸਕੀਏ?
ਚੀਜ਼ਾਂ ਜੇ ਅਸੀਂ ਅਵੋਇਡ ਕਰਨ ਦੀ ਗੱਲ ਕਰ ਰਹੇ ਹਾਂ, ਤਾਂ ਪ੍ਰੈਗਨੈਂਸੀ ਵਿੱਚ ਫੂਡ ਹਾਈਜੀਨ ਇੰਪੋਰਟੈਂਟ ਹੈ। ਜ਼ਰੂਰੀ ਹੈ ਕਿ ਤੁਸੀਂ ਜੋ ਵੀ ਤੁਹਾਨੂੰ ਨਹੀਂ ਖਾਣਾ ਚਾਹੀਦੇ ਨੇ। ਕਈ ਤਰ੍ਹਾਂ ਦੇ ਸੋਫਟ ਚੀਜ਼ ਹੁੰਦੇ ਜਿਹੜੇ ਅਸੀਂ ਇੰਨੀ ਜ਼ਿਆਦਾ ਨਹੀਂ ਯੂਜ਼ ਕਰਦੇ ਇੰਡੀਅਨ ਪਾਪੂਲੇਸ਼ਨ, ਪਰ ਫਿਰ ਵੀ ਕੁਛ ਲੋਕ ਯ੊ੂਜ਼ ਕਰਦੇ ਨੇ, ਲਾਈਕ ਫੋਰ ਐਗਜ਼ਾਮਪਲ ਬਰੀ, ਹੈਂਬਰਗਰਸ ਐਂਡ ਜਿਹੜੇ ਸੋਫਟ ਚੀਜ਼ ਹੁੰਦੇ ਨੇ, ਉਹਨਾਂ ਨਾਲ ਇਨਫੈਕਸ਼ਨ ਹੋਣ ਦਾ ਰਿਸਕ ਹੁੰਦਾ ਜਿਹੜਾ ਪ੍ਰੈਗਨੈਂਸੀ ਲਈ ਹਾਰਮਫੁਲ ਹੈ, ਤਾਂ ਉਹ ਤੁਹਾਨੂੰ ਅਵੋਇਡ ਕਰਨਾ ਚਾਹੀਦਾ ਹੈ। ਪ੍ਰੀ ਪ੍ਰਿਪੇਅਰਡ ਜਿਹੜੇ ਸੈਲਡਸ ਹੈ ਉਹ ਵੀ ਅਵੋਇਡ ਕਰਨੇ ਚਾਹੀਦੇ ਨੇ। ਕੁਛ ਤਰ੍ਹਾਂ ਦੀਆਂ ਫਿਸ਼ ਹੁੰਦੀਆਂ ਜਿਹਨਾਂ ਵਿੱਚ ਮਰਕਰੀ ਦਾ ਕੰਟੈਂਟ ਹਾਈ ਹੁੰਦਾ, ਜਿਵੇਂ ਕਿ ਸ਼ਾਰਕ, ਅਗੇਨ ਅਸੀਂ ਇੰਨਾ ਜ਼ਿਆਦਾ ਯੂਜ਼ ਨਹੀਂ ਕਰਦੇ ਪਰ ਉਹ ਅਵੋਇਡ ਕਰਨੀਆਂ ਚਾਹੀਦੀਆਂ ਨੇ। ਤੇ ਕੋਸ਼ਿਸ਼ ਕਰੋ ਕਿ ਤੁਸੀਂ ਤਾਜ਼ਾ ਫੂਡ ਬਣਾ ਕੇ ਖਾਓ ਜਿਸ ਟਾਈਮ ਵੀ ਹੋ ਸਕੇ। ਜੇ ਤੁਸੀਂ ਲੈਫਟ ਓਵਰਸ ਖਾ ਰਹੇ ਹੋ ਨਾ, ਤਾਂ ਉਹਨਾਂ ਨੂੰ ਸਿਰਫ ਵਾਰਮ ਕਰਕੇ ਨਹੀਂ, ਚੰਗੀ ਤਰ੍ਹਾਂ ਗਰਮ ਕਰਕੇ, ਸਟੀਮਿੰਗ ਹੋਟ ਜਦੋਂ ਤੁਹਾਡਾ ਫੂਡ ਹੋਏ ਉਦੋਂ ਤੁਸੀਂ ਉਹਨੂੰ ਰੀਯੂਜ਼ ਕਰਨਾ ਹੈ। ਜੇ ਹੋਰ ਚੀਜ਼ਾਂ, ਫੂਡ ਤੋਂ ਇਲਾਵਾ ਜੇ ਚੀਜ਼ਾਂ ਹੋਰ ਅਵੋਇਡ ਕਰਨ ਦੀ ਗੱਲ ਆਪਾਂ ਕਰੀਏ ਤਾਂ ਸਮੋਕਿੰਗ, ਸਮੋਕਿੰਗ ਦੇ ਬਹੁਤ ਹਾਰਮਫੁਲ ਇਫੈਕਟਸ ਹੈਗੇ ਆ ਪ੍ਰੈਗਨੈਂਸੀ ਦੇ ਵਿੱਚ। ਕਾਫੀ ਰਿਸਰਚ ਹੈ ਜਿਸ ਤੋਂ ਪ੍ਰੂਵ ਹੁੰਦਾ ਕਿ ਜਿਹੜੇ ਤੁਹਾਡੇ ਬੱਚੇ ਨੇ ਜਿਹੜੀ ਮਦਰ ਸਮੋਕ ਕਰਦੀਆਂ ਨੇ ਪ੍ਰੈਗਨੈਂਸੀ 'ਚ, ਉਹਨਾਂ ਦੇ ਬੱਚੇ ਅੰਡਰ ਵੇਟ ਪੈਦਾ ਹੁੰਦੇ ਨੇ। ਸੋ ਸਮੋਕਿੰਗ ਬਿਲਕੁਲ ਅਵੋਇਡ ਕਰਨੀ ਚਾਹੀਦੀ ਹੈ ਪ੍ਰੈਗਨੈਂਸੀ 'ਚ। ਅਫਕੋਰਸ ਉਹਦੇ ਨਾਲ ਤੁਹਾਨੂੰ ਆਪਣੇ ਵੀ ਹੈਲਥ ਬੈਨੀਫਿਟ ਮਿਲਦੇ ਨੇ ਜੇ ਤੁਸੀਂ ਸਮੋਕਿੰਗ ਨਹੀਂ ਕਰਦੇ। ਔਰ ਇਹ ਵੀ ਦੇਖਿਆ ਜਾਂਦਾ ਕਿ ਸਿਰਫ ਮਦਰ ਦੇ ਸਮੋਕ ਕਰਨ ਨਾਲ ਨਹੀਂ, ਜਿਹੜੀਆਂ ਮਦਰਸ ਇਸ ਇਨਵਾਇਰਮੈਂਟ 'ਚ ਨੇ ਜਿਹਦੇ 'ਚ ਸਮੋਕਿੰਗ ਹੁੰਦੀ ਹੈ, ਜਿਵੇਂ ਕਿ ਜੇ ਪਾਰਟਨਰ ਸਮੋਕ ਕਰ ਰਹੇ ਨੇ ਅਤੇ ਮਦਰਸ ਉੱਥੇ ਹੈ, ਤਾਂ ਉਹਦੇ ਨਾਲ ਵੀ ਪੈਸਿਵ ਸਮੋਕਿੰਗ ਨਾਲ ਬੱਚੇ 'ਤੇ ਅਸਰ ਹੁੰਦਾ ਹੈ। ਸੋ ਫਾਦਰਸ ਨੂੰ ਵੀ ਅਵੋਇਡ ਕਰਨਾ ਚਾਹੀਦਾ, ਅਤੇ ਜੇ ਨਹੀਂ ਕਰ ਸਕਦੇ ਤਾਂ ਪ੍ਰੈਗਨੈਂਟ ਵੂਮਨ ਦੇ ਅਰਾਊਂਡ ਸਮੋਕ ਨਹੀਂ ਕਰਨਾ ਚਾਹੀਦਾ। ਸਿਮਿਲਰਲੀ ਐਲਕੋਹਲ ਦਾ ਯੂਜ਼ ਬਿਲਕੁਲ ਬੰਦ ਕਰਨਾ ਚਾਹੀਦਾ ਪ੍ਰੈਗਨੈਂਸੀ 'ਚ। ਕਈ ਲੋਕ ਸੋਚਦੇ ਨੇ ਥੋੜ੍ਹਾ ਬਹੁਤ ਸੋਸ਼ਲ ਡਰਿੰਕਿੰਗ ਨਾਲ ਇੰਨਾ ਫਰਕ ਨਹੀਂ ਪੈਂਦਾ, ਪਰ ਹੁਣ ਤੱਕ ਕੋਈ ਐਸੀ ਰਿਸਰਚ ਨਹੀਂ ਹੈ ਜਿਹੜੀ ਸਾਨੂੰ ਇਹ ਦੱਸ ਸਕੇ ਕਿ ਸੇਫ ਲਿਮਿਟ ਕੀ ਹੈ ਪ੍ਰੈਗਨੈਂਸੀ ਦੇ ਵਿੱਚ। ਸੋ ਬਿਲਕੁਲ ਤੁਹਾਨੂੰ ਐਲਕੋਹਲ ਅਵੋਇਡ ਕਰਨੀ ਚਾਹੀਦੀ ਹੈ, ਕਿਉਂਕਿ ਕੋਈ ਸੇਫ ਲਿਮਿਟ ਨਹੀਂ ਹੈ ਐਲਕੋਹਲ ਦੀ ਪ੍ਰੈਗਨੈਂਸੀ ਦੇ ਵਿੱਚ।
ਡਾਕਟਰ ਸਾਹਿਬ, ਹੁਣ ਪ੍ਰੈਗਨੈਂਸੀ ਦੇ ਵਿੱਚ ਵੈਸੇ ਤਾਂ ਸਾਰਿਆਂ ਨੂੰ ਸਾਫ਼ ਪਤਾ ਹੀ ਹੈ, ਜਿਵੇਂ ਜਿਵੇਂ ਬੱਚਾ ਪੇਟ ਦੇ ਵਿੱਚ ਵੱਡਾ ਹੁੰਦਾ ਹੈ ਤਾਂ ਔਰਤਾਂ ਦਾ ਵੇਟ ਜੋ ਹੈ, ਭਾਰ ਵੱਧਦਾ ਹੈ, ਪਰ ਇਹਦਾ ਕੋਈ ਹੈਲਦੀ ਇੱਕ ਮਾਪ ਵੀ ਹੈ ਮੈਜ਼ਰ ਕਰਨ ਵਾਸਤੇ ਕਿ ਕਿੰਨਾ ਕੁ ਵੇਟ ਗੇਨ ਕਰਨਾ ਚਾਹੀਦਾ? ਕਿਉਂਕਿ ਹਰ ਇੱਕ ਦੀ ਬੋਡੀ ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਹੈ, ਕਈ ਔਰਤਾਂ ਕਾਫ਼ੀ ਵੇਟ ਗੇਨ ਕਰਦੀਆਂ ਨੇ, ਕਈਆਂ ਦਾ ਕਈ ਮਹੀਨਿਆਂ ਤੱਕ ਪਤਾ ਹੀ ਨਹੀਂ ਲੱਗਦਾ ਕਿ ਉਹ ਪ੍ਰੈਗਨੈਂਟ ਨੇ। ਸੋ ਇੱਕ ਹੈਲਦੀ ਵੇਟ ਗੇਨ ਕਿੰਨਾ ਕੁ ਹੁੰਦਾ ਹੈ ਐਵਰੇਜ ਔਰਤਾਂ ਲਈ?
ਸੋ ਹੈਲਦੀ ਵੇਟ ਗੇਨ ਕਿੰਨਾ ਹੁੰਦਾ ਹੈ ਪ੍ਰੈਗਨੈਂਸੀ 'ਚ ਡਿਪੈਂਡ ਕਰਦਾ ਕਿ ਅਸੀਂ ਸ਼ੁਰੂਆਤ ਕਿੱਥੋਂ ਕਰ ਰਹੇ ਹਾਂ ਪ੍ਰੈਗਨੈਂਸੀ ਦੀ। ਸੋ BMI ਇੱਕ ਟਰਮ ਅਸੀਂ ਯੂਜ਼ ਕਰਦੇ ਹਾਂ ਦੇਖਣ ਵਾਸਤੇ ਕਿ ਸਾਡਾ ਵੇਟ ਹੈਲਥੀ ਹੈ ਕਿ ਨਹੀਂ। ਤਾਂ ਇੱਕ ਸਿੰਪਲੀ ਇੱਕ ਨੰਬਰ ਹੁੰਦਾ ਜਿਹੜਾ ਸਾਡੀ ਹਾਈਟ ਅਤੇ ਸਾਡੇ ਵੇਟ ਤੋਂ ਕਾਊਂਟ ਕੀਤਾ ਜਾਂਦਾ, ਅਤੇ ਜੇ ਤੁਹਾਡਾ BMI 25 ਤੋਂ ਥੱਲੇ ਹੈ ਤਾਂ ਉਹਨੂੰ ਹੈਲਦੀ ਮੰਨਿਆ ਜਾਂਦਾ ਹੈ, ਅਤੇ ਜੇ ਤੁਸੀਂ ਉੱਥੋਂ ਸਟਾਰਟ ਕਰ ਰਹੇ ਹੋ ਤਾਂ ਰਫਲੀ ਤੁਹਾਨੂੰ ਪ੍ਰੈਗਨੈਂਸੀ ਵਿੱਚ 11 ਤੋਂ 16 ਕਿਲੋ ਵੇਟ ਗੇਨ ਰੈਕਮੈਂਡਡ ਹੈ। ਜੇ ਤੁਹਾਡਾ BMI 25 ਤੋਂ 30 ਦੇ ਵਿੱਚ ਹੈਗਾ ਤਾਂ ਵੇਟ ਗੇਨ ਜਿਹੜਾ ਰੈਕਮੈਂਡਡ ਹੈ ਉਹ 7 ਤੋਂ 11 ਕਿਲੋ ਹੈ, ਅਤੇ ਜੇ ਤੁਹਾਡਾ BMI ਜਿਹੜਾ ਹੈ ਉਹ 30 ਤੋਂ ਉੱਪਰ ਹੈਗਾ ਤਾਂ ਤੁਹਾਨੂੰ ਰੈਕਮੈਂਡਡ ਹੈ ਕਿ ਤੁਸੀਂ ਸਿਰਫ 5 ਜਾਂ 7 ਕਿਲੋ ਵੇਟ ਹੀ ਗੇਨ ਕਰਨਾ ਹੈ। ਸੋ ਇਹ ਕੰਪਲੀਟਲੀ ਡਿਪੈਂਡ ਕਰਦਾ ਕਿ ਤੁਸੀਂ ਕਿੱਥੋਂ ਸ਼ੁਰੂਆਤ ਕਰ ਰਹੇ ਹੋ। ਜੇ ਤੁਸੀਂ ਪਹਿਲੇ ਸਟਾਰਟ ਤੋਂ ਤੁਹਾਡਾ ਵੇਟ ਹੈਲਥੀ ਹੈ ਤਾਂ ਤੁਸੀਂ ਜ਼ਿਆਦਾ ਵੇਟ ਗੇਨ ਕਰ ਸਕਦੇ ਹੋ, ਪਰ ਜੇ ਤੁਸੀਂ ਓਵਰ ਵੇਟ ਹੋ ਤਾਂ ਫਿਰ ਜ਼ਿਆਦਾ ਵੇਟ ਗੇਨ ਨਹੀਂ ਕਰੋ।
ਅੱਛਾ, ਇਹ ਦੱਸੋ ਸਾਡੇ ਭਾਰਤੀ ਘਰਾਂ ਦੇ ਵਿੱਚ ਕਾਫੀ ਸੁਣਨ ਨੂੰ ਮਿਲਦਾ ਹੈ ਕਿ ਬਜ਼ੁਰਗ ਲੋਕ ਹਮੇਸ਼ਾ ਗਰਭਵਤੀ ਔਰਤਾਂ ਨੂੰ ਕਹਿੰਦੀਆਂ ਨੇ ਕਿ ਤੁਸੀਂ 2 ਲੋਕਾਂ ਲਈ ਖਾਣਾ ਹੈ, ਉਹ ਬਹੁਤ ਜ਼ਿਆਦਾ ਫੋਰਸ ਕਰਕੇ ਹੋਰ ਖਾਣਾ ਉਹਨਾਂ ਨੂੰ ਖਵਾਉਂਦੇ ਨੇ। ਅਤੇ ਪਰ ਮੈਡੀਕਲੀ ਕੀ ਇਹ ਸੱਚ ਹੈ ਕਿ ਜਦੋਂ ਤੁਸੀਂ ਪ੍ਰੈਗਨੈਂਟ ਹੋ ਤਾਂ ਤੁਹਾਨੂੰ ਐਕਸਟਰਾ ਖਾਣਾ ਪੈਂਦਾ ਹੈ ਜਾਂ ਉਨਾ ਹੀ ਖਾਓ ਜਿੰਨੀ ਤੁਹਾਨੂੰ ਜ਼ਰੂਰਤ ਹੈ?
ਬਹੁਤ ਹੀ ਅੱਛਾ ਕੁਐਸਚਨ ਪੁੱਛਿਆ ਨੇ। ਬਹੁਤ ਹੀ ਕਾਮਨਲੀ ਦੇਖਿਆ ਜਾਂਦਾ ਘਰਾਂ ਵਿੱਚ ਕਿ ਲੋਕ ਕਹਿੰਦੇ ਨੇ ਕਿ ਤੁਸੀਂ 2 ਲਈ ਖਾਓ, ਇੱਕ ਆਪਣੇ ਲਈ ਖਾਓ ਤੇ ਇੱਕ ਆਪਣੇ ਬੱਚੇ ਲਈ ਖਾਓ, ਪਰ ਇਹ ਸਹੀ ਰਿਕਮੈਂਡੇਸ਼ਨ ਨਹੀਂ ਹੈ। ਇੰਪੋਰਟੈਂਟ ਇਹ ਨਹੀਂ ਹੈ ਕਿ ਤੁਸੀਂ ਜ਼ਿਆਦਾ ਖਾਓ, ਇੰਪੋਰਟੈਂਟ ਇਹ ਹੈ ਕਿ ਤੁਸੀਂ ਵਰਾਇਟੀ ਆਫ ਫੂਡ ਖਾਓ। ਸੋ ਫਸਟ ਜਿਹੜੇ ਪਹਿਲੇ 3 ਮਹੀਨੇ ਹੁੰਦੇ ਨੇ ਉਹਦੇ ਵਿੱਚ ਤੁਹਾਨੂੰ ਕੋਈ ਐਕਸਟਰਾ ਖਾਣਾ ਖਾਣ ਦੀ ਲੋੜ ਨਹੀਂ ਹੈ ਐਸ ਕੰਪੇਅਰ ਟੂ ਜੋ ਤੁਸੀਂ ਪਹਿਲੇ ਖਾ ਰਹੇ ਸੀਗੇ। ਐਂਡ ਈਵਨ ਜਿਹੜੇ ਆਖਰੀ ਦੇ 6 ਮਹੀਨੇ ਉਹਦੇ ਵਿੱਚ ਵੀ ਤੁਹਾਨੂੰ ਸਿਰਫ ਐਕਸਟਰਾ 300 ਕੈਲਰੀਜ਼ ਦੀ ਲੋੜ ਹੁੰਦੀ ਹੈ ਪ੍ਰੈਗਨੈਂਸੀ ਦੇ ਵਿੱਚ ਫਰੋਮ ਯੋਰ ਪ੍ਰੀ ਪ੍ਰੈਗਨੈਂਟ ਸਟੇਟ। ਬਟ ਇੰਪੋਰਟੈਂਟ ਇਹ ਕਿ ਤੁਸੀਂ ਇੱਕ ਵਾਈਡ ਵਰਾਇਟੀ ਆਫ ਫੂਡ ਖਾਓ, ਬੈਲੈਂਸ ਡਾਇਟ ਹੋਏ। ਸੋ ਜੇ ਰਫਲੀ ਅਸੀਂ ਫੂਡ ਨੂੰ ਡਿਵਾਈਡ ਕਰੀਏ ਤਾਂ 5 ਫੂਡ ਗਰੁੱਪਸ ਦੇ ਵਿੱਚ ਥੋੜਾ ਥੋੜਾ ਖਾਣਾ ਹੈ ਉਹਨਾਂ ਨੂੰ ਡਿਵਾਈਡ ਕੀਤਾ ਜਾ ਸਕਦਾ। ਇੱਕ ਜਿਹੜਾ ਸਾਡਾ ਰੋਟੀ ਐਂਡ ਚਾਵਲ ਜਿਹਨੂੰ ਅਸੀਂ ਯੂਜਲੀ ਗ੍ਰੇਨ ਦੇ ਵਿੱਚ ਕਲਾਸੀਫਾਈ ਕਰਦੇ ਹਾਂ, ਜਾਂ ਸੀਰੀਅਲ ਤੁਹਾਡੇ ਬ੍ਰੈਕਫਾਸਟ ਸੀਰੀਅਲ। ਦੂਸਰਾ ਹੈ ਕਿ ਪ੍ਰੋਟੀਨ ਜਿਹਦੇ ਵਿੱਚ ਸਾਡੀਆਂ ਦਾਲਾਂ, ਮੀਟ, ਅੰਡੇ ਆ ਜਾਂਦੇ ਨੇ, ਅਤੇ ਫਿਰ ਫਰੂਟਸ ਜਾਂ ਫਲ ਅਤੇ ਸਬਜ਼ੀਆਂ, ਅਤੇ ਜਿਹੜਾ ਆਖਰੀ ਹੈ ਉਹਨੂੰ ਜਦੋਂ ਅਸੀਂ ਡੇਅਰੀ ਪ੍ਰੋਡਕਟਸ ਜਾਂ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਕਹਿੰਦੇ ਹਾਂ, ਜਿਹਦੇ 'ਚ ਸਾਡੇ ਦੁੱਧ, ਦਹੀਂ, ਪਨੀਰ ਸਾਰਾ ਕੁਛ ਆ ਜਾਂਦਾ। ਸੋ ਜਦੋਂ ਤੁਸੀਂ ਆਪਣੇ ਪੂਰੇ ਦਿਨ ਦਾ ਮੀਲ ਪਲਾਨ ਕਰੋ, ਇੰਪੋਰਟੈਂਟ ਹੈ ਕਿ ਹਰੇਕ ਫੂਡ ਗਰੁੱਪ ਦੇ ਵਿੱਚੋਂ ਫੂਡ ਹੋਏ, ਬਜਾਏ ਕਿ ਤੁਸੀਂ ਇੱਕ ਫੂਡ ਗਰੁੱਪ ਵਿੱਚੋਂ ਜ਼ਿਆਦਾ ਫੂਡ ਖਾ ਰਹੇ ਹੋ ਅਤੇ ਦੂਸਰੇ ਵਿੱਚ ਜ਼ਿਆਦਾ। ਸੋ ਵਰਾਇਟੀ ਆਫ ਫੂਡ ਇਨ ਅ ਵੈਲ ਬੈਲੈਂਸ ਡਾਇਟ ਜਿਹੜਾ ਹੈ ਉਹ ਇੰਪੋਰਟੈਂਟ ਹੈ, ਬਜਾਏ ਕਿ ਤੁਸੀਂ ਜ਼ਿਆਦਾ ਖਾਣਾ ਖਾਓ। ਐਂਡ ਡੈਫੀਨੇਟਲੀ ਜਿਹੜਾ ਸੋਰਟ ਆਫ ਰਿਫਾਈਨਡ ਸ਼ੂਗਰ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਮਿੱਠੀਆਂ ਚੀਜ਼ਾਂ, ਕਾਰਬੋਨੇਟਡ ਡਰਿੰਕਸ ਜਿਹਨੂੰ ਕਹਿੰਦੇ ਹਾਂ, ਉਹ ਬਿਲਕੁਲ ਅਵੋਇਡ ਕਰਨੀਆਂ ਤੇ ਬਹੁਤ ਅੱਛੇ ਰਿਸੋਰਸਿਸ ਅਵੇਲੇਬਲ ਨੇ, ਬੜੀ ਅੱਛੀ ਵੈਬਸਾਈਟਸ ਅਵੇਲੇਬਲ ਨੇ ਜਿਹਦੇ ਵਿੱਚ ਇਨਫੋਰਮੇਸ਼ਨ ਮਿਲ ਜਾਂਦੀ ਹੈ ਤੁਹਾਨੂੰ. ਦੇਰ ਇਜ਼ ਅ ਵੈਬਸਾਈਟ ਕਾਲਡ eatforhealth.gov.au ਜਿਹਦੇ ਵਿੱਚ ਤੁਹਾਨੂੰ ਇੰਡੀਵਿਜੁਅਲ ਪੋਰਸ਼ਨ ਦੀ ਇਨਫੋਰਮੇਸ਼ਨ ਦਿੱਤੀ ਹੋਈ ਕਿ ਤੁਹਾਨੂੰ ਹਰੇਕ ਫੂਡ ਗਰੁੱਪ ਵਿੱਚੋਂ ਕਿੰਨੇ ਸਰਵਸ ਖਾਣੇ ਚਾਹੀਦੇ ਨੇ, ਇੱਕ ਸਰਵ ਦਾ ਕੀ ਮਤਲਬ ਹੈ. ਇਟਸ ਅ ਵੈਰੀ ਯੂਸਫੁਲ ਰਿਸੋਰਸ, ਤੁਸੀਂ ਚਾਹੋ ਤਾਂ ਤੁਸੀਂ ਉਹਦੇ ਤੇ ਦੇਖ ਸਕਦੇ ਹੋ. ਇੰਡੀਵਿਜੁਅਲ ਹਾਸਪਿਟਲ ਦੇ ਵੀ ਆਪਣੇ ਰਿਸੋਰਸਿਸ ਹੁੰਦੇ ਨੇ ਜਿਹੜੇ ਤੁਹਾਨੂੰ ਦਿੰਦੇ ਨੇ ਜਦੋਂ ਤੁਸੀਂ ਪ੍ਰੈਗਨੈਂਸੀ ਲਈ ਉੱਥੇ ਬੁਕਿੰਗ ਕਰਦੇ ਹੋ ਅਬਾਊਟ ਕਿੰਨਾ ਖਾਣਾ ਚਾਹੀਦਾ ਹੈ ਤੇ ਕਿਵੇਂ ਖਾਣਾ ਚਾਹੀਦਾ. ਬਟ ਅਗੇਨ ਮੈਂ ਇਹ ਸਟ੍ਰੈਸ ਕਰਨਾ ਚਾਹੁੰਦਾ, ਦੋ ਲਈ ਖਾਣ ਦੀ ਲੋੜ ਨਹੀਂ ਹੈ, ਹੈਲਦੀ ਖਾਓ ਪਰ ਓਨਾ ਹੀ ਖਾਓ ਜਿੰਨਾ ਤੁਹਾਨੂੰ ਜ਼ਰੂਰਤ ਹੈ.
ਪ੍ਰੈਗਨੈਂਸੀ ਨੂੰ ਜੋ ਟ੍ਰਾਈਮੈਸਟਰਸ ਨੇ ਉਹਨਾਂ ਦੇ ਵਿੱਚ ਵੰਡਿਆ ਜਾਂਦਾ ਹੈ, ਇਹਦੇ ਪਿੱਛੇ ਕੀ ਕਾਰਨ ਹੈ ਤੇ ਕੁਝ ਦੱਸ ਸਕਦੇ ਹੋ ਇਹਦੇ ਤਿੰਨਾਂ ਟ੍ਰਾਈਮੈਸਟਰਸ ਬਾਰੇ ਕਿ ਕੀ ਕੀ ਖਾਸੀਅਤ ਹੈ ਜਾਂ ਕੀ ਇੰਪੋਰਟੈਂਸ ਹੈ ਇਹਨਾਂ ਤਿੰਨਾਂ ਟ੍ਰਾਈਮੈਸਟਰਸ ਦੀ?
ਤਿੰਨ ਟ੍ਰਾਈਮੈਸਟਰਸ ਦਾ ਬੇਸਿਕਲੀ ਮਤਲਬ ਹੈ ਜੇ ਰਫਲੀ ਆਪਾਂ ਕਹੀਏ ਤਾਂ ਪ੍ਰੈਗਨੈਂਸੀ ਜੇ 9 ਮਹੀਨੇ ਦੀ ਹੈ ਤੇ ਤੁਸੀਂ ਉਹਨੂੰ ਤਿੰਨ ਵਿੱਚ ਡਿਵਾਈਡ ਕਰ ਲਓ ਤੇ ਹਰੇਕ ਜਿਹੜਾ 3 ਮਹੀਨੇ ਦਾ ਸਲੋਟ ਹੈ ਉਹਨੂੰ ਇੱਕ ਟ੍ਰਾਈਮੈਸਟਰ ਕਿਹਾ ਜਾਂਦਾ ਹੈ. ਇਹਨਾਂ ਨੂੰ ਤਿੰਨ ਟ੍ਰਾਈਮੈਸਟਰ ਵਿੱਚ ਇਸ ਲਈ ਡਿਵਾਈਡ ਕੀਤਾ ਪੂਰੀ ਪ੍ਰੈਗਨੈਂਸੀ ਨੂੰ, ਕਿਉਂਕਿ ਜਿਹੜੀ ਬੱਚੇ ਦੀ ਡਿਵੈਲਪਮੈਂਟ ਹੈ ਉਹ ਡਿਫਰੈਂਟ ਟਾਈਪ ਦੀ ਹੁੰਦੀ ਹੈ ਹਰੇਕ ਟ੍ਰਾਈਮੈਸਟਰ ਵਿੱਚ. ਸੋ ਜਿਹੜੇ ਪਹਿਲੇ 3 ਮਹੀਨੇ ਹੁੰਦੇ ਨੇ ਉਹਦੇ ਵਿੱਚ ਜਿਹੜੇ ਬੱਚਾ ਹੈ ਉਹ ਇੱਕ ਛੋਟੇ ਜਿਹੇ ਐਮਬਰੀਓ ਤੋਂ ਇੱਕ ਉਹਦੇ ਡਿਫਰੈਂਟ ਜਿਹੜੇ ਆਰਗਨਸ ਹੈ ਜਾਂ ਸਰੀਰ ਦੇ ਅੰਗ ਹੈ ਉਹ ਕਹਿ ਲਓ ਉਹ ਡਿਵੈਲਪ ਹੁੰਦੇ ਨੇ. ਸੋ ਜਿਹੜਾ ਕਾਫੀ ਜਿਹੜਾ ਸਿਰਫ ਡਿਵੈਲਪਮੈਂਟ ਜਿਹੜਾ ਹੈ ਉਹ ਫਸਟ ਟ੍ਰਾਈਮੈਸਟਰ ਜਾਂ ਪਹਿਲੇ 3 ਮਹੀਨਿਆਂ ਵਿੱਚ ਹੁੰਦਾ ਹੈ. ਜਿਹੜੇ ਅਗਲੇ 3 ਮਹੀਨੇ ਉਹਦੇ ਵਿੱਚ ਡਿਵੈਲਪਮੈਂਟ ਪਲੱਸ ਥੋੜਾ ਗਰੋਥ ਬੱਚੇ ਦਾ ਹੁੰਦਾ ਹੈ ਤੇ ਜਿਹੜੇ ਆਖਰੀ ਦੇ 3 ਮਹੀਨੇ ਉਹਦੇ ਵਿੱਚ ਬੱਚਾ ਪੂਰਾ ਬਣਿਆ ਹੁੰਦਾ ਹੈ ਤੇ ਮੋਸਟਲੀ ਜਿਹੜਾ ਫੋਕਸ ਹੈ ਉਹ ਬੱਚੇ ਦੀ ਗਰੋਥ ਤੇ ਹੁੰਦਾ ਹੈ. ਮੈਡੀਕਲੀ ਜੇ ਦੇਖੀਏ ਤਾਂ ਪ੍ਰੈਗਨੈਂਸੀ ਵਿੱਚ ਜਿਹੜੀਆਂ ਅਲੱਗ ਅਲੱਗ ਟਾਈਪ ਦੀਆਂ ਕੰਪਲੀਕੇਸ਼ਨਸ ਹੁੰਦੀਆਂ ਉਹ ਹਰੇਕ ਟ੍ਰਾਈਮੈਸਟਰ ਵਿੱਚ ਡਿਫਰੈਂਟ ਨੇ. ਸੋ ਫਸਟ ਟ੍ਰਾਈਮੈਸਟਰ ਵਿੱਚ ਕਈਆਂ ਨੂੰ ਜਿਵੇਂ ਆਪਾਂ ਦੇਖਦੇ ਹਾਂ ਕਿ ਉਲਟੀਆਂ ਲੱਗ ਜਾਂਦੀਆਂ ਨੇ, ਕਈ ਭੈਣਾਂ ਦਾ ਮਿਸਕੈਰੇਜ ਹੋ ਜਾਂਦਾ ਹੈ, ਕਈਆਂ ਨੂੰ ਜਿਹੜੀ ਪ੍ਰੈਗਨੈਂਸੀ ਹੈ ਉਹ ਯੂਟਰਸ ਦੀ ਬਜਾਏ ਟਿਊਬ ਵਿੱਚ ਕਈ ਵਾਰ ਇੰਪਲਾਂਟ ਹੋ ਜਾਂਦੀ ਜਿਹਨੂੰ ਅਸੀਂ ਟੋਪਿਕ ਪ੍ਰੈਗਨੈਂਸੀ ਕਹਿ ਦਿੰਦੇ ਹਾਂ. ਸੋ ਉਹ ਸਾਰੀਆਂ ਕੰਪਲੀਕੇਸ਼ਨ ਜਿਹੜੀਆਂ ਫਸਟ 3 ਮਹੀਨੇ ਵਿੱਚ ਦੇਖਣ ਨੂੰ ਮਿਲਦੀਆਂ ਨੇ. ਸੈਕਿੰਡ ਟ੍ਰਾਈਮੈਸਟਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਦੈਟਸ ਅ ਗੋਲਡਨ ਪੀਰੀਅਡ, ਉਹਦੇ ਵਿੱਚ ਜਿਹੜੇ ਕੰਪਲੀਕੇਸ਼ਨ ਉਹ ਘੱਟ ਹੁੰਦੀਆਂ ਨੇ, ਤੁਹਾਡਾ ਜਿਹੜਾ ਉਲਟੀਆਂ ਜਿਹੜਾ ਤੁਹਾਨੂੰ ਨੋਜ਼ੀਆ ਹੁੰਦਾ ਉਹ ਬੈਟਰ ਹੋ ਜਾਂਦਾ ਹੈ ਤੇ ਤੁਹਾਡਾ ਹਜੇ ਬੱਚੇ ਦਾ ਗਰੋਥ ਇੰਨਾ ਜ਼ਿਆਦਾ ਨਹੀਂ ਹੋਇਆ ਹੁੰਦਾ ਤੇ ਤੁਸੀਂ ਤੁਹਾਡੀ ਜਿਹੜੀ ਐਨਰਜੀ ਲੈਵਲ ਹੈ ਉਹ ਕਾਫੀ ਇੰਪਰੂਵ ਹੁੰਦਾ. ਐਜ਼ ਅ ਸੈਡ ਕਿ ਇਹਦੇ ਵਿੱਚ ਵੀ ਬੱਚੇ ਦੀ ਬਣਤਰ ਇੰਪੋਰਟੈਂਟ ਹੈ ਤੇ ਅਰਾਊਂਡ 20 ਵੀਕਸ ਤੇ ਅਸੀਂ ਸਾਰੇ ਪ੍ਰੈਗਨੈਂਟ ਲੇਡੀਜ਼ ਨੂੰ ਇੱਕ ਅਲਟਰਾਸਾਊਂਡ ਆਫਰ ਕਰਦੇ ਹਾਂ ਜਿਹਦੇ ਵਿੱਚ ਅਸੀਂ ਦੇਖ ਸਕਦੇ ਕਿ ਬੱਚੇ ਦੀ ਜਿਹੜੀ ਡਿਵੈਲਪਮੈਂਟ ਹੈ ਤੇ ਬੱਚੇ ਦੇ ਜਿਹੜੇ ਸਾਰੇ ਅੰਗ ਪੈਰ ਚੰਗੀ ਤਰ੍ਹਾਂ ਬਣੇ ਹੋਏ ਆ ਕਿ ਨਹੀਂ ਬਣੇ ਹੋਏ. ਸੋ ਇੰਪੋਰਟੈਂਟ ਹੈ ਕਿ ਤੁਸੀਂ ਸਾਰੀਆਂ ਆਪਣੀਆਂ ਜਿਹੜੇ ਡਾਕਟਰ ਦੀ ਵਿਜ਼ਿਟ ਹੈ ਉਹ ਕਰਾਓ ਤੇ ਇੱਕ ਇੰਪੋਰਟੈਂਟ ਅਲਟਰਾਸਾਊਂਡ ਹੈ ਜਿਹੜਾ ਅਸੀਂ ਸਾਰਿਆਂ ਨੂੰ ਆਫਰ ਕਰਦੇ ਹਾਂ ਜਸਟ ਟੂ ਸੀ ਕਿ ਬੱਚਾ ਜਿਹੜਾ ਹੈ ਉਹ ਪ੍ਰੋਪਰਲੀ ਫੋਰਮਡ ਹੈ ਕਿ ਨਹੀਂ ਫੋਰਮਡ ਹੈ, ਜਾਂ ਮਤਲਬ ਉਹਦੇ ਸਾਰੇ ਅੰਗ ਪੈਰ ਚੰਗੀ ਤਰ੍ਹਾਂ ਬਣੇ ਨੇ, ਕੋਈ ਬ੍ਰੇਨ ਦੇ ਵਿੱਚ ਡਿਫੈਕਟ, ਕੋਈ ਕਿਡਨੀ ਦੇ ਵਿੱਚ ਡਿਫੈਕਟ, ਕੋਈ ਲੰਗ ਜਾਂ ਹਾਰਟ ਦੇ ਵਿੱਚ ਡਿਫੈਕਟ ਤਾਂ ਨਹੀਂ ਹੈ, ਉਹ ਇੰਪੋਰਟੈਂਟ ਹੈ. ਜਿਹੜਾ ਥਰਡ ਟ੍ਰਾਈਮੈਸਟਰ ਉਹਦੇ ਵਿੱਚ ਮੋਸਟਲੀ ਬੱਚੇ ਦੀ ਗਰੋਥ ਹੋ ਰਹੀ ਹੁੰਦੀ ਹੈ ਤੇ ਮਦਰਸ ਵੀ ਕਾਫੀ ਵੇਟ ਕੇ ਉਸ ਹਿੱਸੇ ਵਿੱਚ ਕਰਦੀ ਹੈ, ਕਿਉਂਕਿ ਪਹਿਲੇ 3 ਮਹੀਨੇ ਵਿੱਚ ਜੇ ਤੁਸੀਂ ਈਵਨ 1 ਜਾਂ 2 ਕਿਲੋ ਵਜ਼ਨ ਵੀ ਗੇਨ ਕੀਤਾ ਉਹ ਕਾਫੀ ਹੈ. ਕਾਫੀ ਲੋਕ ਕਾਫੀ ਕੰਸਰਨ ਹੋ ਜਾਂਦੇ ਨੇ, ਅਕਸਰ ਅਸੀਂ ਦੇਖਦੇ ਹਾਂ ਕਲੀਨਿਕ ਵਿੱਚ ਪੇਸ਼ੈਂਟ ਆਉਂਦੇ ਨੇ ਕਹਿੰਦੇ ਅਸੀਂ ਕੋਈ ਵੇਟ ਗੇਨ ਨਹੀਂ ਕੀਤਾ. ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਜੇ ਤੁਸੀਂ ਪ੍ਰੈਗਨੈਂਸੀ ਦੇ ਪਹਿਲੇ 3 ਮਹੀਨੇ ਵਿੱਚ ਕੁਝ ਵੀ ਵਜ਼ਨ ਨਹੀਂ ਗੇਨ ਕੀਤਾ, ਕਿਉਂਕਿ ਕਾਫੀ ਜਿਹੜੇ ਬੱਚੇ ਦੀ ਗਰੋਥ ਹੈ ਤੁਹਾਡੀ ਆਖਰੀ ਦੇ 3 ਮਹੀਨਿਆਂ ਵਿੱਚ ਹੁੰਦੀ ਹੈ. ਉਸ ਦੌਰਾਨ ਅਲੱਗ ਤਰ੍ਹਾਂ ਦੀਆਂ ਕੰਪਲੀਕੇਸ਼ਨ ਦੇਖਣ ਨੂੰ ਮਿਲਦੀਆਂ ਨੇ. ਜੇ ਇੰਡੀਅਨ ਪਾਪੂਲੇਸ਼ਨ ਨੂੰ ਦੇਖੀਏ ਤਾਂ ਮੋਸਟਲੀ ਜਿਹੜਾ ਡਾਇਬਟੀਜ਼ ਜਾਂ ਜੈਸਟੇਸ਼ਨਲ ਡਾਇਬਟੀਜ਼ ਜਾਂ ਪ੍ਰੈਗਨੈਂਸੀ ਕਰਕੇ ਜਿਹੜਾ ਡਾਇਬਟੀਜ਼ ਹੈ ਉਹ ਵੀ ਸਾਨੂੰ ਜ਼ਿਆਦਾ ਕਾਮਨਲੀ ਹੁੰਦਾ ਹੈ ਬਾਕੀ ਪਾਪੂਲੇਸ਼ਨ ਗਰੁੱਪਸ ਦੇ ਨਾਲ. ਤੇ ਆਸਟ੍ਰੇਲੀਆ ਵਿੱਚ ਬਹੁਤ ਅੱਛੀ ਟੈਸਟਿੰਗ ਅਵੇਲੇਬਲ ਹੈ, ਹਰੇਕ ਨੂੰ ਟੈਸਟ ਆਫਰ ਕੀਤਾ ਜਾਂਦਾ ਹੈ ਦੇਖਣ ਵਾਸਤੇ ਕਿ ਕੋਈ ਕਿਸੇ ਨੂੰ ਜੈਸਟੇਸ਼ਨਲ ਡਾਇਬਟੀਜ਼ ਜਾਂ ਪ੍ਰੈਗਨੈਂਸੀ ਜਾਂ ਡਾਇਬਟੀਜ਼ ਤਾਂ ਨਹੀਂ ਹੈ. ਇੱਕ ਬਲੱਡ ਪ੍ਰੈਸ਼ਰ ਕਈ ਵਾਰ ਲੇਡੀਜ਼ ਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਆਖਰੀ ਦੇ 3 ਮਹੀਨਿਆਂ ਵਿੱਚ. ਕਈ ਵਾਰੀ ਤੁਸੀਂ ਸੁਣਿਆ ਹੋ ਗਿਆ ਲੋਕ ਕਹਿੰਦੇ ਨੇ ਕਿ ਪ੍ਰੀਕਲੈਂਪਸੀਆ ਹੋ ਗਿਆ, ਉਹਦੇ ਨਾਲ ਬੱਚੇ ਦੀ ਗਰੋਥ ਤੇ ਵੀ ਫਰਕ ਪੈ ਸਕਦਾ ਹੈ. ਸੋ ਇੰਪੋਰਟੈਂਟ ਹੈ ਕਿ ਉਹ ਆਖਰੀ ਦੇ 3 ਮਹੀਨਿਆਂ ਵਿੱਚ ਅਕਸਰ ਅਸੀਂ ਕਹਿੰਦੇ ਕਿ ਹਰ 2-3 ਹਫ਼ਤੇ ਬਾਅਦ ਤੁਸੀਂ ਹਸਪਤਾਲ ਜ਼ਰੂਰ ਜਾਓ, ਆਪਣਾ ਚੈੱਕਅਪ ਕਰਾਓ ਜਿਹਦੇ ਵਿੱਚ ਤੁਹਾਡਾ ਬਲੱਡ ਪ੍ਰੈਸ਼ਰ ਮੋਨੀਟਰ ਕੀਤਾ ਜਾਂਦਾ ਹੈ, ਤੁਹਾਡੇ ਬੱਚੇ ਦੀ ਗਰੋਥ ਮੋਨੀਟਰ ਕੀਤੀ ਜਾਂਦੀ ਹੈ ਦੇਖਣ ਵਾਸਤੇ ਕਿ ਬੱਚਾ ਅਪਰੋਪਰੀਏਟਲੀ ਗਰੋਥ ਗਰੋ ਕਰ ਰਿਹਾ ਕਿ ਨਹੀਂ ਕਰ ਰਿਹਾ, ਤੇ ਜੇ ਗਰੋਥ ਵਿੱਚ ਕੋਈ ਲੱਗ ਰਿਹਾ ਕਿ ਕੋਈ ਪ੍ਰੋਬਲਮ ਹੈ ਤਾਂ ਫਿਰ ਹੋਰ ਟੈਸਟ ਕੀਤੇ ਜਾਂਦੇ ਨੇ ਦੇਖਣ ਵਾਸਤੇ ਕਿ ਬੱਚਾ ਪ੍ਰੋਪਰਲੀ ਗਰੋ ਕਰ ਰਿਹਾ ਕਿ ਨਹੀਂ ਕਰ ਰਿਹਾ.
ਜੇ ਬਰਦਿੰਗ ਆਪਸ਼ਨਸ ਦੀਆਂ ਗੱਲ ਕਰੀਏ, ਜਦੋਂ ਲੇਬਰ ਹੁੰਦਾ ਹੈ ਤੇ ਫਿਰ ਜਨਮ ਦੇਣ ਦੀ ਗੱਲ ਆਉਂਦੀ ਹੈ, ਤਾਂ ਕਈ ਆਪਸ਼ਨਸ ਲੋਕਾਂ ਕੋਲ ਅੱਜ ਕੱਲ੍ਹ ਅਵੇਲੇਬਲ ਹੈਗੇ ਨੇ ਤੇ ਕਈ ਸੇਫ ਮੰਨੇ ਜਾਂਦੇ ਨੇ, ਕਈ ਨਹੀਂ ਸੇਫ ਮੰਨੇ ਜਾਂਦੇ. ਹੁਣ ਸਜ਼ੇਰੀਅਨ ਹੁੰਦਾ ਹੈ, ਨੈਚੁਰਲ ਬਰਥ ਹੈ, ਵਾਟਰ ਬਰਥ ਵੀ ਹੈ, ਹੋਮ ਬਰਥ ਵੀ ਹੈ. ਇਹਨਾਂ ਦੇ ਵਿੱਚੋਂ ਡਾਕਟਰਾਂ ਦੀ ਸਭ ਤੋਂ ਜ਼ਿਆਦਾ ਕੀ ਪ੍ਰੈਫਰੈਂਸ ਰਹਿੰਦੀ ਹੈ ਕਿ ਪੇਸ਼ੈਂਟਸ ਲਈ ਸਭ ਤੋਂ ਸੇਫ ਆਪਸ਼ਨ ਕੀ ਹੈ?
ਸਭ ਤੋਂ ਸੇਫ ਆਪਸ਼ਨ ਅਗੇਨ ਤੁਹਾਡੇ ਇੰਡੀਵਿਜੁਅਲ ਸਰਕਮਸਟਾਂਸਿਸ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਕੋਈ ਪ੍ਰੈਗਨੈਂਸੀ ਚ ਉਹ ਕੰਪੈਰੇਟਿਵਲੀ ਸੇਫਰ ਮੰਨਿਆ ਜਾਂਦਾ ਹੈ, ਉਹਦੇ ਕਰਕੇ ਜਿਹੜੇ ਤੁਹਾਡੀ ਰਿਕਵਰੀ ਹੈ ਉਹ ਕਾਫੀ ਜਲਦੀ ਹੋ ਜਾਂਦੀ ਹੈ ਐਜ਼ ਕੰਪੇਅਰ ਟੂ ਸੁਜ਼ੇਰ ਇਨਫੈਕਸ਼ਨ। ਬਟ ਕਈ ਲੋਕਾਂ ਨੂੰ ਕਈ ਕਾਰਨਾਂ ਕਰਕੇ ਸੁਜ਼ੇਰੀਅਨ ਰਿਕਮੈਂਡ ਕੀਤਾ ਜਾਂਦਾ। ਸੁਜ਼ੇਰੀਅਨ ਜਿਹੜਾ ਹੈ ਉਹ ਕਈ ਵਾਰੀ ਪਲਾਨ ਕਰਕੇ ਕੀਤਾ ਜਾਂਦਾ, ਜੇ ਤੁਹਾਨੂੰ ਕੋਈ ਕੰਪਲੀਕੇਸ਼ਨ ਹੋਈ ਹੈ ਪ੍ਰੈਗਨੈਂਸੀ ਵਿੱਚ ਤੇ ਮੰਨਿਆ ਜਾਂਦਾ ਕਿ ਉਹ ਤੁਹਾਡੇ ਪ੍ਰੈਗਨੈਂਸੀ ਲਈ ਜਾਂ ਤੁਹਾਡੇ ਲਈ ਜਾਂ ਤੁਹਾਡੇ ਬੱਚੇ ਦੀ ਹੈਲਥ ਲਈ ਸੇਫ ਹੈ ਤਾਂ ਉਹ ਪਲਾਨ ਕਰਕੇ ਕੀਤਾ ਜਾਂਦਾ। ਤੇ ਕਈ ਵਾਰੀ ਵਜਾਇਨਲ ਡਿਲੀਵਰੀ ਪਲਾਨ ਹੋਣ ਦੇ ਬਾਵਜੂਦ ਵੀ ਲੇਬਰ ਦੇ ਟਾਈਮ ਤੇ ਇਸ ਤਰ੍ਹਾਂ ਦੀਆਂ ਕੰਪਲੀਕੇਸ਼ਨ ਹੋ ਸਕਦੀਆਂ ਕਿ ਥੋੜਾ ਜਿਹੜਾ ਬੱਚੇਦਾਨੀ ਦਾ ਮੂੰਹ ਉਹ ਨਹੀਂ ਖੁੱਲ ਰਿਹਾ ਜਾਂ ਜਿਹੜਾ ਤੁਹਾਡਾ ਬੱਚਾ ਹੈ ਉਹ ਸਟ੍ਰੈਸ ਹੋ ਰਿਹਾ ਹੈ ਲੇਬਰ ਦੇ ਪ੍ਰੋਸੈਸ ਦੇ ਦੌਰਾਨ, ਤਾਂ ਉਸ ਟਾਈਮ ਈਵਨ ਦਾ ਨਾਰਮਲ ਬਰਥ ਪਲਾਨ ਹੈਗਾ ਤੁਹਾਨੂੰ ਸੁਜ਼ੇਰੀਅਨ ਦੀ ਲੋੜ ਪੈ ਸਕਦੀ ਹੈ। ਕਈ ਵਾਰੀ ਨਾਰਮਲ ਡਿਲੀਵਰੀ ਹੋ ਰਹੀ ਹੈ ਪਰ ਬਿਲਕੁਲ ਐਂਡ ਵਿੱਚ ਆ ਕੇ ਮਦਰ ਐਗਜ਼ੌਸਟ ਹੋ ਜਾਂਦੀ ਹੈ ਜਾਂ ਬੱਚਾ ਜਿਹੜਾ ਹੈ ਉਹ ਲੇਬਰ ਨੂੰ ਸਟ੍ਰੈਸ ਹੋ ਰਿਹਾ ਹੈ, ਤਾਂ ਉਸ ਦੌਰਾਨ ਆਪਸ਼ਨ ਹੁੰਦੀ ਹੈ ਕਿ ਅਸੀਂ ਕੋਈ ਇੰਸਟਰੂਮੈਂਟ ਜਿਹਨਾਂ ਨੂੰ ਅਸੀਂ ਫੋਰਸੈਪਸ ਜਾਂ ਵੈਕਿਊਮ ਬਰਥ ਕਹਿੰਦੇ ਹਾਂ ਉਹ ਲਗਾ ਕੇ ਵੀ ਮਦਰ ਦਾ ਜਿਹੜਾ ਬਰਥ ਹੈ ਉਹਨੂੰ ਥੋੜਾ ਸਪੀਡ ਅਪ ਕਰ ਸਕਦੇ ਹਾਂ। ਪਰ ਅਗੇਨ ਇਹ ਹਰੇਕ ਲਈ ਇੰਡੀਵਿਜੁਅਲ ਸਰਕਮਸਟੈਂਸਿਸ ਤੇ ਡਿਪੈਂਡ ਕਰਦਾ ਹੈ ਕਿ ਉਸ ਟਾਈਮ ਤੇ ਤੁਹਾਡੇ ਵਾਸਤੇ ਤੇ ਤੁਹਾਡੇ ਬੇਬੀ ਲਈ ਕੀ ਸੇਫ ਹੈ।
ਜਾਂਦੇ ਜਾਂਦੇ ਦਾ ਸਵਾਲ, ਜੋ ਪੋਸਟਨੇਟਲ ਕੇਅਰ ਹੈ, ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਸਾਰਾ ਧਿਆਨ ਛੋਟੇ ਜਿਹੇ ਬੱਚੇ ਵੱਲ ਚਲਾ ਜਾਂਦਾ ਤੇ ਕਈ ਵਾਰ ਮਾਂ ਦੀ ਜੋ ਰਿਕਵਰੀ ਹੈ ਉਹਦਾ ਜੋ ਠੀਕ ਹੋਣਾ ਹੈ ਉਹਦੇ ਵੱਲ ਘੱਟ ਧਿਆਨ ਜਾਂਦਾ, ਚਾਹੇ ਉਹ ਨੈਚੁਰਲ ਬਰਥ ਹੋਏ ਚਾਹੇ ਸੀ ਸੈਕਸ਼ਨ ਦਾ ਹੋਏ। ਇੱਕ ਮੇਜਰ ਪ੍ਰੋਸੈਸ ਹੈ ਕਿ ਬੱਚੇ ਨੂੰ ਜਨਮ ਦੇਣਾ, ਤੇ ਉਸ ਤੋਂ ਬਾਅਦ ਔਰਤਾਂ ਨੂੰ ਆਪਣੇ ਰਿਕਵਰੀ ਵੱਲ ਕਿੰਨਾ ਕੁ ਧਿਆਨ ਦੇਣਾ ਚਾਹੀਦਾ ਹੈ, ਕੀ ਉਹ ਜ਼ਰੂਰੀ ਕਦਮ ਨੇ ਜੋ ਚੱਕ ਸਕਦੀਆਂ ਨੇ ਤਾਂ ਕਿ ਉਹਨਾਂ ਦੀ ਜੋ ਬੋਡੀ ਹੈ ਉਹ ਆਰਾਮ ਨਾਲ ਰਿਕਵਰ ਕਰ ਸਕੇ ਤੇ ਉਹ ਨਾਰਮਲ ਅੱਗੇ ਲਾਈਫ ਜੀ ਸਕਣ।
ਬਹੁਤ ਹੀ ਇੰਪੋਰਟੈਂਟ ਪੁਆਇੰਟ ਤੁਸੀਂ ਇੱਥੇ ਰੇਜ਼ ਕੀਤਾ ਹੈ ਕਿ ਜਿਹੜਾ ਸਾਰਾ ਧਿਆਨ ਡਿਲੀਵਰੀ ਤੋਂ ਬਾਅਦ ਬੱਚੇ ਵੱਲ ਫੋਕਸ ਹੋ ਜਾਂਦਾ ਹੈ ਤੇ ਮਦਰ ਨੂੰ ਵੱਲ ਅਸੀਂ ਇੰਨਾ ਜ਼ਿਆਦਾ ਅਟੈਂਸ਼ਨ ਨਹੀਂ ਪੇ ਕਰਦੇ। ਬਟ ਜਿਹੜਾ ਪੂਰਾ ਬਰਥਿੰਗ ਦਾ ਪ੍ਰੋਸੈਸ ਹੈ ਇਹ ਇੱਕ ਬਹੁਤ ਹੀ ਇੰਪੋਰਟੈਂਟ ਸਟੈਪ ਹੈ ਮਦਰ ਦੀ ਲਾਈਫ ਦੇ ਵਿੱਚ, ਸੋ ਜ਼ਰੂਰੀ ਹੈ ਕਿ ਮਦਰ ਨੂੰ ਵੀ ਫੋਕਸ ਮਿਲੇ ਡਿਲੀਵਰੀ ਤੋਂ ਬਾਅਦ। ਜਿੰਨਾ ਹੋ ਸਕੇ ਤੁਸੀਂ ਆਪਣੀ ਸੋਰਟ ਆਫ ਨਾਰਮਲ ਐਕਟੀਵਿਟੀਜ਼ ਜਿੰਨੀ ਜਲਦੀ ਤੋਂ ਜਲਦੀ ਤੁਸੀਂ ਰਿਜ਼ਿਊਮ ਕਰ ਸਕੋ ਜਾਂ ਵਾਪਸ ਆਪਣੀ ਡੇ ਟੂ ਡੇ ਐਕਟੀਵਿਟੀ ਵਿੱਚ ਆ ਸਕੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਆਪ ਨੂੰ ਐਕਟਿਵ ਰੱਖੋ। ਉਸ ਤੋਂ ਇਲਾਵਾ ਅਗੇਨ ਬੈਲੈਂਸ ਡਾਇਟ, ਇਹਦਾ ਤਾਂ ਕੋਈ ਉਹ ਹੀ ਨਹੀਂ ਹੈ ਕਿ ਤੁਹਾਨੂੰ ਜਿੰਨਾ ਹੋ ਸਕੇ ਤੁਸੀਂ ਆਪਣਾ ਵਾਈਡ ਵਰਾਇਟੀ ਆਫ ਬੈਲੈਂਸ ਡਾਇਟ ਖਾਓ, ਤੁਹਾਡੇ ਲਈ ਜ਼ਰੂਰੀ ਹੈ, ਤੁਹਾਡੇ ਰਿਕਵਰੀ ਲਈ ਜ਼ਰੂਰੀ ਹੈ, ਅਤੇ ਜੇ ਤੁਸੀਂ ਬ੍ਰੈਸਟ ਫੀਡਿੰਗ ਕਰ ਰਹੇ ਹੋ ਤਾਂ ਉਹਦੇ ਲਈ ਵੀ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਜਿਹੜੀ ਤੁਹਾਡੀ ਡਾਇਟ ਹੈ ਉਹ ਇੰਪੋਰਟੈਂਟ ਹੋਏ। ਡਾਇਟ ਦੇ ਨਾਲ ਨਾਲ ਸਿਰਫ ਖਾਣ ਤੋਂ ਇਲਾਵਾ ਹਾਈਡਰੇਸ਼ਨ, ਉਹ ਵੀ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਡਾਇਟ ਵਿੱਚ ਇਨਫ ਪਾਣੀ ਜਾਂ ਹੋਰ ਕਿਸੇ ਪ੍ਰਕਾਰ ਦੇ ਫਲੂਇਡਸ ਹੋਣ, ਕਿਉਂਕਿ ਬ੍ਰੈਸਟ ਫੀਡਿੰਗ ਨਾਲ ਕਾਫੀ ਵਾਰ ਡੀਹਾਈਡਰੇਸ਼ਨ ਵੀ ਹੋ ਸਕਦਾ। ਜੇ ਹੋ ਸਕੇ ਤਾਂ ਤੁਸੀਂ ਇੱਕ ਫਿਜ਼ੀਓ ਨੂੰ ਮਿਲੋ, ਕਾਫੀ ਹਾਸਪਿਟਲ ਵਿੱਚ ਇੱਕ ਫੈਸਿਲਿਟੀ ਹੁੰਦੀ ਹੈ ਕਿ ਤੁਸੀਂ ਫਿਜ਼ੀਓ ਨੂੰ ਮਿਲ ਸਕਦੇ ਜਾਂ ਇਧਰ ਵਨ ਟੂ ਵਨ ਬੇਸਿਸ ਤੇ ਜਾਂ ਕਈ ਵਾਰੀ ਗਰੁੱਪ ਕਲਾਸਿਸ ਹੁੰਦੀਆਂ ਹਾਸਪਿਟਲ ਵਿੱਚ ਫੋਰ ਪੋਸਟਨੈਟਲ ਕੇਅਰ, ਜਿਹਦੇ ਵਿੱਚ ਇੰਪੋਰਟੈਂਟ ਹੈ ਕਿ ਜਿਹੜਾ ਤੁਹਾਡਾ ਪੈਲਵਿਕ ਫਲੋਰ ਹੈ ਉਹਦੀ ਐਕਸਰਸਾਈਜ਼ ਇੰਪੋਰਟੈਂਟ ਹੈ, ਉਹ ਇੰਪੋਰਟੈਂਟ ਹੈ ਤੁਹਾਡੀ ਰਿਕਵਰੀ ਵਾਸਤੇ, ਉਹ ਇੰਪੋਰਟੈਂਟ ਹੈ ਤੁਹਾਡੇ ਫਰਦਰ ਡਾਊਨ ਤੁਹਾਡੀ ਜਿਹੜੀ ਲਾਈਫ ਵਿੱਚ ਤੁਹਾਨੂੰ ਪ੍ਰੋਬਲਮਸ ਨਾ ਹੋਣ ਪੈਲਵਿਕ ਫਲੋਰ ਵੀਕਨੈਸ ਕਰਕੇ। ਸੋ ਕੋਸ਼ਿਸ਼ ਕਰੋ ਕਿ ਤੁਸੀਂ ਉਹ ਪੈਲਵਿਕ ਫਲੋਰ ਐਕਸਰਸਾਈਜ਼ ਜਿਹੜੀਆਂ ਉਹ ਨਿਯਮ ਨਾਲ ਕਰੋ। ਸਿੰਪਲ ਐਕਸਰਸਾਈਜ਼ ਮੈਂ ਪ੍ਰੈਕਸਰ ਅਸੀਂ ਭੁੱਲ ਜਾਂਦੇ ਹਾਂ, ਸੋ ਜਿਸ ਤਰ੍ਹਾਂ ਵੀ ਤੁਸੀਂ ਆਪਣੇ ਆਪ ਨੂੰ ਰਿਮਾਈਂਡ ਕਰਾ ਸਕੋ, ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਰੈਗੂਲਰਲੀ ਆਪਣੀ ਜਿਹੜੀਆਂ ਪੈਲਵਿਕ ਫਲੋਰ ਐਕਸਰਸਾਈਜ਼ ਹੈ ਉਹ ਕਰੋ। ਉਸ ਤੋਂ ਇਲਾਵਾ ਫਿਜ਼ੀਕਲ ਹੈਲਥ ਤੋਂ ਇਲਾਵਾ ਆਈ ਥਿੰਕ ਮਦਰ ਦੀ ਜਿਹੜੀ ਮੈਂਟਲ ਹੈਲਥ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ ਇੱਥੇ, ਕਿਉਂਕਿ ਇਹ ਵੱਡਾ ਪ੍ਰੋਸੈਸ ਹੈ, ਡਿਲੀਵਰੀ ਹੋਇਆ ਹੈ, ਨਿਊਬੋਰਨ ਹੈ, ਜੇ ਜ਼ਿਆਦਾ ਸਪੋਰਟ ਨਹੀਂ ਹੈ ਫੈਮਿਲੀ ਦੀ ਤਾਂ ਕਾਫੀ ਕਈ ਵਾਰੀ ਕਈ ਮਦਰਸ ਨੂੰ ਡਿਫੀਕਲਟੀ ਹੁੰਦੀ ਹੈ ਇਸ ਨਾਲ ਕੋਪ ਕਰਨ ਵਿੱਚ। ਸੋ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਨੂੰ ਪ੍ਰੋਬਲਮਸ ਹੋ ਰਹੀਆਂ ਨੇ, ਤੁਹਾਡਾ ਮੂਡ ਇੰਨਾ ਥੋੜਾ ਲੋ ਚੱਲ ਰਿਹਾ ਹੈ ਜਾਂ ਤੁਹਾਨੂੰ ਇੰਨੀ ਜ਼ਿਆਦਾ ਖੁਸ਼ੀ ਨਹੀਂ ਹੋ ਰਹੀ ਹੈ ਬਰਥ ਦੇ ਬੱਚੇ ਦੇ ਜਾਂ ਕੋਈ ਵੀ ਇਸ ਤਰ੍ਹਾਂ ਦੇ ਮੂਡ ਚੇਂਜਸ ਤੁਹਾਨੂੰ ਮਹਿਸੂਸ ਹੋ ਰਹੇ ਨੇ, ਤਾਂ ਅਗੇਨ ਇੰਪੋਰਟੈਂਟ ਹੈ ਕਿ ਤੁਸੀਂ ਆਪਣੀ ਮਿਡਵਾਈਫ ਨਾਲ ਜਾਂ ਮਟਰਨਲ ਐਂਡ ਚਾਈਲਡ ਹੈਲਥ ਨਾਲ ਜਾਂ ਨਰਸ ਨਾਲ ਜਾਂ ਜੀਪੀ ਨਾਲ ਕਿਸੇ ਨਾਲ ਵੀ ਕੰਟੈਕਟ ਕਰੋ ਤੇ ਇਹ ਦੱਸੋ ਉਹਨਾਂ ਨੂੰ, ਕਿਉਂਕਿ ਇਹ ਇੱਕ ਸਿੰਪਲ ਐਂਗਜ਼ਾਇਟੀ ਹੋ ਸਕਦੀ ਹੈ, ਤਾਂ ਜੇ ਇਹਨਾਂ ਨੂੰ ਨਾ ਟਾਈਮਲੀ ਅਸੀਂ ਟ੍ਰੀਟ ਕਰੀਏ ਤਾਂ ਇਹ ਪੋਸਟਨੈਟਲ ਡਿਪਰੈਸ਼ਨ ਵਿੱਚ ਵੀ ਬਦਲ ਸਕਦਾ। ਕਾਫੀ ਵਾਰ ਲੋਕ ਨਹੀਂ ਹੈਲਪ ਮੰਗਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਉਹਦੇ ਮੇਰੀ ਗਲਤੀ ਹੈ, ਇਹਦੇ ਵਿੱਚ ਕੁਛ ਮੈਂ ਹੀ ਗਲਤ ਕੀਤਾ ਹੋਣਾ ਹੈ ਜਿਸ ਕਰਕੇ ਮੈਨੂੰ ਇਹ ਹੋ ਰਿਹਾ, ਇਹ ਬਿਲਕੁਲ ਤੁਹਾਡੀ ਗਲਤੀ ਨਹੀਂ ਹੈ, ਇਹ ਕਾਮਨ ਚੀਜ਼ ਹੈ, ਪਰ ਅਸੀਂ ਇਹਨੂੰ ਠੀਕ ਕਰ ਸਕਦੇ ਹਾਂ। ਸੋ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਨੂੰ ਕੋਈ ਪ੍ਰੋਬਲਮਸ ਹੋ ਰਹੀਆਂ ਨੇ ਤਾਂ ਤੁਸੀਂ ਪਲੀਜ਼
ਇਹਦੇ ਵਿੱਚ ਡਾਕਟਰ ਸਾਹਿਬ ਇਹ ਬਹੁਤ ਜ਼ਰੂਰੀ ਤੁਸੀਂ ਪੁਆਇੰਟ ਰੇਜ਼ ਕੀਤਾ ਹੈ, ਤੇ ਜੋ ਪਾਰਟਨਰਸ ਨੇ ਜੋ ਹਸਬੈਂਡਸ ਨੇ ਉਹਨਾਂ ਵਾਸਤੇ ਕੀ ਸੁਨੇਹਾ ਦੇਣਾ ਚਾਹੋਗੇ, ਕਿਉਂਕਿ ਕਈ ਵਾਰ ਕਈ ਔਰਤਾਂ ਇਹੋ ਜਿਹੀਆਂ ਹਨ ਜੋ ਕਈ ਵਾਰ ਇਹ ਗੱਲ ਨਹੀਂ ਸਾਂਝੀ ਕਰਦੀਆਂ, ਜਿਵੇਂ ਤੁਸੀਂ ਕਿਹਾ ਹੈ ਕਿ ਕਈ ਵਾਰ ਉਹ ਗੱਲ ਨਹੀਂ ਕਰਦੇ, ਚਾਹੇ ਉਹ ਸੋਚਦੇ ਨੇ ਕਿ ਵੈਸੇ ਹੀ ਮੇਰਾ ਹੀ ਭਰਮ ਹੋਏਗਾ, ਹੌਲੀ ਹੌਲੀ ਠੀਕ ਹੋ ਜਾਏਗਾ, ਜਾਂ ਕਈ ਵਾਰ ਆਪਣੇ ਆਪ ਨੂੰ ਹੀ ਦੋਸ਼ੀ ਠਹਿਰਾਉਂਦੇ ਨੇ ਕਿ ਪਤਾ ਨਹੀਂ ਮੈਨੂੰ ਕਿਉਂ ਨਹੀਂ ਇੰਨੀ ਖੁਸ਼ੀ ਹੋ ਰਹੀ, ਮੈਂ ਕਿਸੇ ਨੂੰ ਦੱਸਣ 'ਚ ਜੋ ਸ਼ਰਮਿੰਦਗੀ ਮਹਿਸੂਸ ਕਰਦੇ ਨੇ ਕਿ ਮੇਰੇ ਬੱਚਾ ਹੋਇਆ ਤੇ ਮੈਂ ਖੁਸ਼ ਕਿਉਂ ਨਹੀਂ ਆ, ਮੈਂ ਕਿਸੇ ਨੂੰ ਨਹੀਂ ਦੱਸ ਸਕਦੀ. ਸੋ ਜੋ ਪਾਰਟਨਰਸ ਨੇ ਉਹਨਾਂ ਦੀ ਕਿੰਨੀ ਕੁ ਰਿਸਪੋਂਸਿਬਿਲਿਟੀ ਬਣਦੀ ਹੈ?
ਆਈ ਥਿੰਕ ਕਾਫੀ ਰਿਸਪੋਂਸਿਬਿਲਿਟੀ ਬਣਦੀ ਹੈ ਜੋ ਤੁਹਾਡਾ ਲਾਈਫ ਪਾਰਟਨਰ ਹੈ, ਕਿਉਂਕਿ ਤੁਹਾਡਾ ਇੱਕ ਇਨੀ ਬੌਂਡਿੰਗ ਕਿਸੇ ਹੋਰ ਰਿਲੇਸ਼ਨਸ਼ਿਪ ਨਹੀਂ ਹੈ, ਤੇ ਤੁਹਾਡੇ ਪਾਰਟਨਰ ਨੂੰ ਆਈ ਥਿੰਕ ਇਸ ਟਾਈਮ ਤੇ ਬਹੁਤ ਜ਼ਰੂਰਤ ਹੈ ਤੁਹਾਡੀ. ਸੋ ਮੈਂ ਮੰਨਦੀ ਹਾਂ ਕਿ ਪਾਰਟਨਰ ਦੀ ਵੀ ਇਹ ਕਾਫੀ ਹੱਦ ਤੱਕ ਰਿਸਪੋਂਸਿਬਿਲਿਟੀ ਹੈ ਕਿ ਜਿੰਨਾ ਹੋ ਸਕੇ ਉਹ ਆਪਣੇ ਵਾਈਫ ਜਾਂ ਲਾਈਫ ਪਾਰਟਨਰ ਨੂੰ ਸਪੋਰਟ ਕਰਨ ਇਸ ਪ੍ਰੋਸੈਸ ਵਿੱਚ. ਜੇ ਉਹਨਾਂ ਨੂੰ ਵੀ ਲੱਗ ਰਿਹਾ ਹੈ ਕਿ ਕੁਛ ਇਸ ਤਰ੍ਹਾਂ ਦੇ ਸਾਇਨਸ ਉਹਨਾਂ ਨੂੰ ਦਿਖ ਰਹੇ ਨੇ ਕਿ ਉਹਨਾਂ ਦਾ ਵਾਈਫ ਦਾ ਮੂਡ ਉਹਨਾਂ ਅੱਛਾ ਨਹੀਂ ਚੱਲ ਰਿਹਾ ਜਾਂ ਕੁਛ ਇਹੋ ਜਿਹੇ ਲੱਛਣ ਉਹਨਾਂ ਨੂੰ ਦਿਖ ਰਹੇ ਨੇ ਕਿ ਜਿਸ ਤੋਂ ਲੱਗੇ ਕਿ ਉਹਨੇ ਖੁਸ਼ ਨਹੀਂ ਹੈ ਜਾਂ ਮੂਡ ਵਿੱਚ ਫਰਕ ਲੱਗ ਰਿਹਾ ਹੈ, ਤਾਂ ਉਹ ਵੀ ਆਪਣੇ ਪਾਰਟਨਰ ਨੂੰ ਇਨਕਰੇਜ ਕਰਨ ਕਿ ਅਸੀਂ ਡਾਕਟਰ ਨੂੰ ਜਾ ਕੇ ਮਿਲੀਏ, ਇਹਦੇ ਬਾਰੇ ਕੁਛ ਕਰੀਏ.
ਜੀ, ਇੱਕ ਸਵਾਲ ਹੈ ਬੱਚਿਆਂ ਦੇ ਜਨਮ ਬਾਰੇ ਜੋ ਪੁੱਛਣਾ ਸ਼ਾਇਦ ਸਹੀ ਨਹੀਂ ਲੱਗਦਾ, ਪਰ ਅਫਸੋਸ ਦੀ ਗੱਲ ਹੈ ਕਿ ਅਜੇ ਵੀ ਸਾਡੇ ਭਾਈਚਾਰੇ ਦੇ ਵਿੱਚ ਅਜਿਹੇ ਕੁਛ ਲੋਕ ਮੌਜੂਦ ਹਨ ਜੋ ਬੱਚਿਆਂ ਨਾਲ ਲਿੰਗ ਦੇ ਬੇਸ ਤੇ ਪੱਖਪਾਤ ਕਰਦੇ ਹਨ. ਸੋ ਮੈਂ ਮਜਬੂਰ ਹਾਂ ਇਹ ਸਵਾਲ ਪੁੱਛਣ ਲਈ ਕਿਉਂਕਿ ਡਾਕਟਰੀ ਪੱਖ ਤੋਂ ਇਸ ਬਾਰੇ ਜਾਣਨਾ ਜ਼ਰੂਰੀ ਹੈ. ਸਾਡੇ ਭਾਈਚਾਰੇ ਦੇ ਵਿੱਚ ਅਜੇ ਵੀ ਅਜਿਹੇ ਲੋਕ ਹਨ ਜੋ ਲਿੰਗ ਦੇ ਆਧਾਰ ਤੇ ਬੱਚਿਆਂ ਨਾਲ ਪੱਖਪਾਤ ਕਰਦੇ ਹਨ, ਤੇ ਜਦੋਂ ਜਨਮ ਦੀ ਗੱਲ ਆਉਂਦੀ ਹੈ ਤਾਂ ਵੀ ਲੜਕਿਆਂ ਦੇ ਜਨਮ ਨੂੰ ਕਈ ਵਾਰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਲੜਕੀਆਂ ਦੇ ਜਨਮ ਨਾਲੋਂ. ਤੇ ਇਹ ਵੀ ਵੇਖਿਆ ਜਾਂਦਾ ਹੈ ਕਿ ਜੋ ਪਰਿਵਾਰ ਐਸਾ ਪੱਖਪਾਤ ਕਰਦੇ ਹਨ ਉਹਨਾਂ ਪਰਿਵਾਰਾਂ ਵਿੱਚ ਅਕਸਰ ਮਾਂ ਨੂੰ ਲੜਕੀ ਦੇ ਜਨਮ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ. ਮੈਂ ਤੁਹਾਡੇ ਤੋਂ ਅੱਜ ਵਿਗਿਆਨਕ ਪੱਖ ਤੋਂ ਇਹ ਪੁੱਛਣਾ ਚਾਹਾਂਗੀ ਕਿ ਕੀ ਔਰਤਾਂ ਲੜਕੀ ਜਾਂ ਲੜਕੇ ਦੇ ਜਨਮ ਲਈ ਜ਼ਿੰਮੇਵਾਰ ਹਨ ਜਾਂ ਨਹੀਂ?
ਦੇਖੋ ਜੀ, ਲੜਕਾ ਹੋਏ ਲੜਕੀ ਹੋਏ ਤਾਂ ਰੱਬ ਦੀ ਦੇਣ ਹੈ, ਜੋ ਹੋਏ ਅੱਛਾ ਹੋਏ ਹੈਲਥੀ ਹੋਏ, ਇਹੀ ਮੈਂ ਕਹਾਂਗੀ. ਪਰ ਜੇ ਅਸੀਂ ਮੈਡੀਕਲ ਸਾਇੰਸ ਦੇ ਬੇਸਿਸ ਤੇ ਦੇਖੀਏ ਤਾਂ ਇਹ ਬਿਲਕੁਲ ਮਦਰ ਦੀ ਰਿਸਪੋਂਸਿਬਿਲਿਟੀ ਨਹੀਂ ਹੈ ਕਿ ਲੜਕਾ ਹੋਇਆ ਹੈ ਲੜਕੀ ਹੋਏ. ਜਦੋਂ ਬੱਚਾ ਪੈਦਾ ਹੁੰਦਾ ਹੈ, ਜਦੋਂ ਇੱਕ ਐਮਬ੍ਰੀਓ ਤੋਂ ਬੱਚਾ ਡਿਵੈਲਪ ਹੁੰਦਾ ਹੈ, ਤਾਂ ਉਹ ਲੜਕਾ ਡਿਵੈਲਪ ਹੋਏ ਜਾਂ ਲੜਕੀ ਡਿਵੈਲਪ ਹੋਏਗੀ ਇਹ ਕ੍ਰੋਮੋਸੋਮ ਤੇ ਡਿਪੈਂਡ ਕਰਦਾ ਹੈ. ਤੇ ਕ੍ਰੋਮੋਸੋਮ ਸਾਡਾ ਇੱਕ ਜੈਨੇਟਿਕ ਮਟੀਰੀਅਲ ਹੈ ਜਿਹੜਾ ਸਾਡੇ ਮਾਂ ਪਿਓ ਤੋਂ ਮਿਲਦਾ ਹੈ, ਜਿਹਦੇ ਕਰਕੇ ਅਸੀਂ ਆਪਣੇ ਮਾਂ ਪਿਓ ਵਰਗੇ ਲੱਗਦੇ ਹਾਂ ਜਾਂ ਅਸੀਂ ਆਪਣੇ ਮਾਂ ਪਿਓ ਤੋਂ ਕੈਰੈਕਟਰਿਸਟਿਕਸ ਲੈਂਦੇ ਹਾਂ. ਤੇ ਉਹਨਾਂ ਵਿੱਚ ਦੋ ਕ੍ਰੋਮੋਸੋਮਸ ਹੁੰਦੇ ਨੇ, ਐਕਸ ਐਂਡ ਵਾਈ, ਜਿਸ ਤੇ ਇਹ ਡਿਪੈਂਡ ਕਰਦਾ ਹੈ ਕਿ ਇਹ ਬੱਚਾ ਲੜਕਾ ਡਿਵੈਲਪ ਹੋਏਗਾ ਜਾਂ ਇਹ ਬੱਚਾ ਲੜਕੀ ਡਿਵੈਲਪ ਹੋਏਗੀ. ਸੋ ਜੇ ਸਾਡੇ ਵਿੱਚ ਦੋ ਐਕਸ ਕ੍ਰੋਮੋਸੋਮ ਹੈ ਤਾਂ ਉਹ ਲੜਕੀ ਡਿਵੈਲਪ ਹੋਏਗੀ, ਜੇ ਇੱਕ ਐਕਸ ਹੈ ਤੇ ਇੱਕ ਵਾਈ ਹੈ ਤਾਂ ਉਹ ਲੜਕਾ ਡਿਵੈਲਪ ਹੋਏਗਾ. ਸੋ ਉਹਨਾਂ ਵਿੱਚੋਂ ਇੱਕ ਕ੍ਰੋਮੋਸੋਮ ਸਾਨੂੰ ਸਾਡੇ ਫਾਦਰ ਤੋਂ ਮਿਲਦਾ, ਇੱਕ ਕ੍ਰੋਮੋਸੋਮ ਸਾਡੇ ਮਦਰ ਤੋਂ ਮਿਲਦਾ. ਸੋ ਮਦਰ ਕੋਲ ਤਾਂ ਵਾਈ ਕ੍ਰੋਮੋਸੋਮ ਹੈ ਹੀ ਨਹੀਂ, ਮਦਰ ਕੋਲ ਤਾਂ ਸਿਰਫ ਐਕਸ ਕ੍ਰੋਮੋਸੋਮ ਹੈ. ਸੋ ਮਦਰ ਨੇ ਤਾਂ ਐਕਸ ਹੀ ਦੇਣਾ ਹੈ ਬੱਚੇ ਨੂੰ. ਇਹ ਫਾਦਰ ਤੇ ਡਿਪੈਂਡ ਕਰਦਾ ਕਿ ਬੱਚੇ ਨੂੰ ਐਕਸ ਮਿਲਦਾ ਕਿ ਵਾਈ ਮਿਲਦਾ. ਸੋ ਜੇ ਬੱਚੇ ਨੂੰ ਫਾਦਰ ਤੋਂ ਐਕਸ ਮਿਲਦਾ ਤਾਂ ਉਹ ਲੜਕੀ ਡਿਵੈਲਪ ਹੁੰਦਾ, ਜੇ ਬੱਚੇ ਨੂੰ ਫਾਦਰ ਤੋਂ ਵਾਈ ਮਿਲਦਾ ਤਾਂ ਉਹ ਲੜਕਾ ਡਿਵੈਲਪ ਹੁੰਦਾ. ਸੋ ਇਹ ਐਕਚੁਲੀ ਫਾਦਰ ਤੇ ਡਿਪੈਂਡ ਕਰਦਾ ਕਿ ਬੱਚਾ ਲੜਕਾ ਪੈਦਾ ਹੋਏ ਜਾਂ ਲੜਕੀ ਪੈਦਾ ਹੋਏ.
ਡਾਕਟਰ ਗਗਨ, ਬਹੁਤ ਅੱਛਾ ਲੱਗਿਆ ਕਿ ਤੁਸੀਂ ਆਪਣਾ ਬਹੁਤ ਹੀ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਅੱਜ ਗੱਲ ਕੀਤੀ ਹੈ ਤੇ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਨੂੰ ਦਿੱਤੀ ਹੈ. ਤੇ ਮੈਨੂੰ ਉਮੀਦ ਹੈ ਕਿ ਸਾਡੇ ਸਰੋਤਿਆਂ ਨੂੰ ਵੀ ਇਹ ਗੱਲਬਾਤ ਤੇ ਜਾਣਕਾਰੀ ਪਸੰਦ ਆਈ ਹੋਵੇਗੀ. ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ.
ਥੈਂਕ ਯੂ ਫੀਲੀ.